ਸਿਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ ਸਾਚੇ ਸਾਹਿਬ ਸਿਉਂ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕ੍ਰਹਿ ਪ੍ਰਤਿਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕ੍ਰਹਿ ਪ੍ਰਿਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਖੇ ਗੁਰੂ ਸਾਹਿਬ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹਾਥ ਬਿਕਾਨੋ ਤੁਮ ਕਈਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤ ਦੀਵਾਨ ਹਜ਼ੂਰ ਦੀ ਅੰਮ੍ਰਿਤ ਬਾਣੀ ਦੇ ਜਾਪ ਸਿਮਰਨ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਵਾਲੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਆਓ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਭਾਵ ਅਰਥ संखेप जी विचार आपां कर सकीए। राग सोरठ है जिस विच हजूर ने यह पवित्र शब्द उचारण किया है। विचार की आरंभता तो पहला आप जी बख्शिश करो और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी।
सतनाम वाहे गुरु साहिब जीओ, सोरठ महला पंजमा, आगे सुख मेरे मीता, पाछे आनंद प्रभ कीता।
सोरठ राग है, महला पंजमा दा अर्थ है कि गुरु नानक साहब जी दी जोत दे वारिश पंजवें जामे च गुरु अर्जुन देव जी महाराज उन्हां दा उचारण कीता होया शब्द है। सतगुरु बख्शिश कर रहे ने आगे सुख मेरे मीता पाछे आनंद प्रभ कीता। अखरी अर्थ ने आगे दा अर्थ आउण वाला समा जिसनों असी भविख कहने हां। सुख दा अर्थ है आत्मक सुख। मेरे मीता दा अर्थ है हे मेरे मित्र, आगा सुख मेरे मीता, आउण वाले समय विच हे मेरे मित्र, परमात्मा ने वाहगुरु जी ने तरस कीता साडे वास्ते, उन्होंने सुख ही बख्शिश करना है, सुख बख्शेगा। आगा सुख मेरे मीता पाछे, पाछे दा अर्थ जिहड़ा जिंदगी दा वक्त समा लंघिया है। आनंद इहदा अर्थ आत्मक आनंद, आत्मक खेड़ा। आगा सुख मेरे मीता पाछे आनंद प्रभ कीता, उस पार ब्रह्म परमेश्वर ने किरपा कर दिती, पिछे भी उन्हें आनंद बना के रखिया ते आउण वाले समय विच भी मेरा परमात्मा सुख ही बख्शेगा। हजूर दा ये जो बचन अज आया ते मेरे मन च ख्याल आ रहा सी कि गुरु अर्जुन देव जी बचपन तो लैके तत्ती तवी ते बैठन तक कोई दिन ऐसा नहीं जिस दिन हजूर नूं दुखी करन दा यतन नहीं कीता गया। थोड़ा जिस बेनती नूं सुनियो, क्योंकि जे हिस्टरी नूं पढ़ांगे ते सब तो वड्डा दुख है कि उबलदे हुए पानी विच बिठा देना, तपदी हुई लोह उत्ते बिठा देना, सीस विच गर्म रेता पा देना। ते कई बारी इंसान इको दम कहेगा महाराज तां शब्द कह रहे ने कि आगै सुख मेरे मीता पाछे आनंद प्रभ कीता, परमात्मा अगे सुख बख्शेगा, उन्हें पिछे भी आनंद बख्शी रखिया, आनंद सानू दिता है। थोड़ा जा आओ असी बाणी चो जदो घोखांगे ते इहदे उत्तर गुरु ग्रंथ साहिब दी बाणी ही देगी। गुरु अर्जुन दे महाराज उन्हां दी जिंदगी च कोई वक्त ऐसा नहीं जदो कोई ना कोई दुख मूँह खोल के सामने नहीं आया। ते इस विच कोई शक नहीं कि गुरु अर्जुन देव जी महाराज उन्हां दी जदों आपां आरबला वल झाती मारने खां ते तकरीबन 43 साल दा वक्त बन जा है जी गुरु अर्जुन देव दा। बड़े वड्डे काम कीते उन्हां, बख्शिश कीती। धन गुरु अर्जुन देव महाराज सब तो पहला अपने घर विच्चों ईरखा दा शिकार होए। ईरखा दा शिकार मतलब उन्हां दा विरोध कीता गया, सके भरा ने कीता, उन्हें पूरा दुख देन दा यतन कीता। बाबा पृथ्वी चंद जी ने विरोध किया कि गद्दी मैनू मिले, पर जदों गुरगद्दी मिली उस तो बाद ਕਦੀ ਲੰਗਰ ਮਸਤਾਨੇ ਕਰਾ ਦਿੱਤੇ, ਕਦੀ ਰਬਾਬੀ ਵਿਟਰ ਗਏ, ਰਬਾਬੀ ਕੀਰਤਨ ਕਰਨ ਆਏ। ਸੱਚ ਇਹ ਮਸੰਦ ਜਿਹੜੇ ਨੇ ਉਹ ਵੀ ਵਿਟਣ ਲੱਗ ਪਏ, ਕਦੀ ਸੁਲੀ ਖਾਂ ਚੜ੍ਹ ਕੇ ਆ ਗਿਆ, ਕਦੀ ਸੁਲ ਵੀ ਚੜ੍ਹ ਕੇ ਆ ਗਿਆ। ਅਤੇ ਰਾਤ ਵੀ ਅਰਜ਼ ਕੀਤੀ ਜਦੋਂ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਸੱਚ ਇਵੇ ਕਿ ਗੁਰੂ ਅਰਜਨ ਦੇਵ ਜੀ ਦੇ ਬੇਟੇ ਨੂੰ, ਇਉਂ ਕਹਿ ਲਓ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਲਈ, ਪੂਰੀ ਵਾਹ ਲਾ ਦਿੱਤੀ ਵਿਰੋਧੀਆਂ ਨੇ। ਕੀ ਇਹ ਸਾਰੀਆਂ ਗੱਲਾਂ ਦੁੱਖ ਨਾਲ ਸੰਬੰਧਿਤ ਨੇ? ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਹਜ਼ੂਰ ਵਡਾਲੀ ਚਲੇ ਗਏ, ਜਿਸ ਨੂੰ ਅਸੀਂ ਗੁਰੂ ਕੀ ਵਡਾਲੀ ਕਹਿੰਦੇ। ਮੈਂ ਬੇਨਤੀ ਕਰਾਂਗਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਕਈਆਂ ਨੇ ਜ਼ਬਾਨ ਤੋਂ ਤਪਾਇਆ, ਕਈਆਂ ਨੇ ਫਿਜ਼ੀਕਲ ਤੌਰ 'ਤੇ ਸੱਟਾਂ ਮਾਰਨ ਦਾ ਯਤਨ ਕੀਤਾ, ਪਰ ਗੁਰੂ ਅਰਜਨ ਦੇਵ ਕਿੰਨੇ ਕੁ ਠੰਡੇ। ਇਹ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਆਮ ਤੌਰ 'ਤੇ ਅਸੀਂ ਆਪਣੀ ਗੱਲ ਕਰਨੇ, ਜਦੋਂ ਕਿਸੇ ਬਹੁਤ ਦੁੱਖ ਨਾਲ ਪੀੜਿਤ ਹੋਈਏ, ਉਦੋਂ ਇਨਸਾਨ ਦਾ ਕਿਸੇ ਨਾਲ ਬੋਲਣ ਨੂੰ ਰੂਹ ਨਹੀਂ ਕਰਦੀ, ਕਿਸੇ ਨਾਲ ਮਿਲਣ ਨੂੰ ਚਿੱਤ ਨਹੀਂ ਕਰਦਾ। ਈਵਨ ਕਿ ਕਈ ਵਾਰੀ ਬੰਦਾ ਦੁਖੀ ਨਿਤਨੇਮ ਬਾਣੀ ਤੋਂ ਵੀ ਭੱਜ ਜਾਂਦਾ, ਮੈਨੂੰ ਕੀ ਮਿਲਿਆ। ਪਰ ਮੈਂ ਸੋਚਣਾ, ਗੁਰੂ ਅਰਜਨ ਦੇਵ ਬਸ ਤੇਰੀ ਮੰਜ਼ਿਲ, ਅਸੀਂ ਤੇਰੀ ਉਚਾਰਨ ਕੀਤੀ ਕੋਈ ਬਾਣੀ, ਕਈ ਵਾਰੀ ਦੁੱਖ 'ਚ ਸਾਰਿਆਂ ਲਈ ਨਹੀਂ, ਦੁੱਖ 'ਚ ਵਿਚਲਿਤ ਹੋਏ ਅਸੀਂ ਸੁਖਮਨੀ ਸਾਹਿਬ ਪੜ੍ਹਨਾ ਛੱਡ ਦਿੰਦੇ ਹਾਂ। ਤੂੰ ਕਿਹੋ ਜਿਹਾ ਠੰਡ ਦਾ ਘਰ ਹੈ, ਤੇਰਾ ਇੰਨਾ ਵਿਰੋਧ ਹੁੰਦਾ ਪਿਆ ਅਤੇ ਤੂੰ ਸੁਖਮਨੀ ਸਾਹਿਬ ਉਚਾਰਨ ਕਰਨਾ ਪਿਆ ਹੈ। ਅੰਦਰ ਦਾ ਟਿਕਾ ਹੈ ਨਾ, ਕਿੰਨੀ ਕੁ ਸੁਰਤ ਅੰਦਰੋਂ ਟਿਕੀ। ਮੈਂ ਬੇਨਤੀ ਕਰਾਂਗਾ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਕਿਰਪਾ ਕੀਤੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨੂੰ ਸਵੀਕਾਰਦੀ ਹੈ ਕਿ ਪਰਮਾਰਥ ਦੇ ਰਸਤੇ 'ਤੇ ਤੁਰਿਆਂ ਸੰਸਾਰਕ ਦੁੱਖ ਜ਼ਰੂਰ ਵਿਆਪਣਗੇ। ਇਹ ਫਿਰ ਬੇਨਤੀ ਸੁਣਿਓ, ਸੰਸਾਰਕ ਦੁੱਖ ਜ਼ਰੂਰ ਵਿਆਪਣਗੇ, ਪਰ ਜਦੋਂ ਸੰਸਾਰਕ ਦੁੱਖ ਵਿਆਪੇ ਤਾਂ ਅੰਦਰ ਦੀ ਅਵਸਥਾ ਇਹੋ ਜਿਹੀ ਬਣ ਜਾਏ ਕਿ ਉਸ ਦੁੱਖ ਨੂੰ ਵੀ ਰੱਬ ਦੀ ਦਾਤ ਵੀ ਸਵੀਕਾਰ ਕਰ ਲੈਣਾ, ਇਹ ਕੇਵਲ ਗੁਰੂ ਘਰ ਦੇ ਅੰਦਰੋਂ ਦਾਤ ਮਿਲਦੀ ਹੈ। ਇਸ ਪ੍ਰਸ਼ਨ ਦਾ ਮੈਂ ਉੱਤਰ ਜੀ ਆਗੈ, ਸੁਖ ਮੇਰੇ ਮੀਤਾ ਪਛ ਹੈ ਆਨੰਦ ਪ੍ਰਭ ਕੀਤਾ। ਹੁਣ ਦੁੱਖ ਆਵੇ ਅਤੇ ਦੁੱਖ ਨੂੰ ਸੁੱਖ ਦੇ ਰੂਪ ਸਵੀਕਾਰ ਕਰ ਲੈਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਅਸੀਂ ਜਨਮ ਨੂੰ ਦਾਤ ਕਹਿੰਦੇ ਹਾਂ, ਕਦੀ ਕਿਸੇ ਦੇ ਘਰ ਮੌਤ ਹੋ ਜਾਏ ਕਹਿੰਦਾ ਰੱਬ ਦੀ ਦਾਤ ਮਿਲੀ ਹੈ ਮੌਤ, ਅਸੀਂ ਸੁੱਖ ਨੂੰ ਪਰਮਾਤਮਾ ਦੀ ਦਾਤ ਕਹਿੰਦੇ ਹਾਂ, ਕਦੀ ਦੁੱਖ ਨੂੰ ਲੋਕ ਕਹਿੰਦੇ ਨੇ ਰੱਬ ਨੇ ਦੁੱਖ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਅਸੀਂ ਚਾਰ ਪੈਸੇ ਆਉਣ ਘਰ ਦਾ ਕੰਮ ਚੱਲੇ ਅਤੇ ਸ਼ੁਕਰਾਨਾ ਕਰ ਰਹੇ ਹਾਂ, ਰੱਬਾ ਤੂੰ ਮਿਹਰ ਕੀਤੀ, ਦਾਤ ਬਖਸ਼ੀ ਦੌਲਤ ਦੀ ਘਰ ਦੀ। ਅਤੇ ਜੇ ਕਿਸੇ ਬੰਦੇ ਦਾ ਸਭ ਕੁਝ ਵਿਕ ਜਾਏ ਚਲਾ ਜਾਏ, ਕਦੀ ਕਹਿੰਦਾ ਰੱਬਾ ਤੂੰ ਦਾਤ ਦਿੱਤੀ। ਗੁਰੂ ਸਾਹਿਬ ਦੀ ਬਾਣੀ ਦੇ ਇੱਕ ਇੱਕ ਨੁਕਤੇ ਨੂੰ ਵੇਖਣਾ ਪਏਗਾ। ਜਪਜੀ ਸਾਹਿਬ 'ਚ ਗੁਰਦੇਵ ਦਾ ਇੱਕ ਬਚਨ ਹੈ, ਇੰਨੀ ਉੱਚੀ ਸੁਰ ਦਾ ਉਹ ਬਚਨ, ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਤਿੰਨ ਸ਼ਬਦ ਦੁੱਖ ਭੁੱਖ ਅਤੇ ਮੌਤ, ਕਿਹੜਾ ਦੁਨੀਆਂ 'ਚ ਬੰਦਾ ਜਿਹੜਾ ਦੁੱਖ ਨੂੰ ਦਾਤ ਕਹਿੰਦਾ ਹੋਵੇ। ਸੁਣਿਓ, ਕੋਈ ਧਰਮ ਕਹੇਗਾ ਦੁੱਖ ਦਾਤ ਹੈ? ਬੜੇ ਬੜੇ ਧਰਮਾਂ ਦਾ ਜਨਮ ਹੋਇਆ ਦੁੱਖ ਤੋਂ ਪੀੜਿਤ ਹੋ ਕੇ। ਸੱਚ ਇਹ ਵੇਖ ਕੇ ਮਹਾਤਮਾ ਬੁੱਧ ਨੇ ਸਿਰਫ ਦੁਖੀ ਬੰਦੇ ਦੇਖੇ, ਉਹਨੇ ਬਿਮਾਰ ਦੇਖਿਆ, ਰਥਵਾਨ ਨੂੰ ਕਹਿ ਦਿੱਤਾ ਪਿਛਾਂ ਲੈ ਚੱਲ ਮੈਂ ਬਿਮਾਰ ਹੋ ਗਿਆ ਵਾਂ। ਸੱਚ ਇਹ ਉਹਨੇ ਬਜ਼ੁਰਗ ਨੂੰ ਉੜ ਕੇ ਲਾਠੀ ਦੇ ਸਹਾਰੇ ਲਗੜਾਉਂਦਿਆਂ ਚੱਲਦਿਆਂ ਦੇਖਿਆ, ਉਹਨੇ ਕਿਹਾ ਬੁਢੇਪਾ ਮੇਰੇ 'ਤੇ ਆਵੇਗਾ, ਮੈਂ ਦੁਖੀ ਹਾਂ, ਵਾਪਸ ਚੱਲ। ਉਹਨੇ ਮੌਤ ਦੇਖੀ, ਅਰਥੀ ਦੇਖੀ, ਕਹਿੰਦਾ ਵਾਪਸ ਚੱਲ। ਉਹਦੀ ਸ਼ੁਰੂਆਤ ਹੀ ਇਹ ਸੀ ਵੀ ਦੁੱਖ ਤੋਂ ਛੁਟਕਾਰਾ ਕਿਵੇਂ ਪਾਇਆ ਜਾਏ, ਪਰ ਗੁਰੂ ਘਰ ਵਿੱਚ ਇਹ ਸੀ ਕਿ ਦੁੱਖ ਆਵੇਗਾ ਅਤੇ ਦੁੱਖ ਦਾ ਮੁਕਾਬਲਾ ਕਿਵੇਂ ਕੀਤਾ ਜਾਏ। ਗੁਰੂ ਨੇ ਦਾਤ ਮੰਨਿਆ, ਹਜ਼ੂਰ ਨੇ ਕਿਹਾ ਕੇਤਿਆਂ ਦੁੱਖ ਭੁੱਖ ਸਦ ਮਾਰ, ਦੁੱਖ ਵੀ ਦਾਤ, ਭੁੱਖ ਵੀ ਦਾਤ ਅਤੇ ਮੌਤ ਵੀ ਦਾਤ। ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ, ਤੇਰੀ ਦਾਤਾਰ, ਇਹ ਤੇਰੀ ਦਾਤ ਹੈ। ਇਕੱਲੇ ਗੁਰੂ ਸਾਹਿਬ ਨਹੀਂ, ਕੱਲ ਵੀ ਅਰਜ਼ ਕੀਤੀ ਬਾਬਾ ਸਾਹਿਬ, ਬਹੁਤ ਵਕਤ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਦਾ ਜਨਮ ਹੋਇਆ, ਬਾਬਾ ਫਰੀਦ ਜੀ, ਉਹਨਾਂ ਨੇ ਇੱਕ ਸਲੋਕ ਹੈ ਜੀ ਹਜ਼ੂਰ ਦੀ ਬਾਣੀ 'ਚ ਉਹਨਾਂ ਦਾ, ਉਹਦੇ 'ਚ ਉਹਨਾਂ ਤਿੰਨ ਕੁ ਗੱਲਾਂ ਕੀਤੀਆਂ ਨੇ। ਕਹਿੰਦੇ ਨੇ ਜਿਹੜਾ ਬੰਦਾ ਤਿੰਨ ਗੱਲਾਂ ਜ਼ਿੰਦਗੀ 'ਚ ਅਪਣਾ ਗਿਆ ਨਾ, ਅਤੇ ਅਪਣਾ ਕੀ ਗਿਆ, ਬੇਨਤੀ ਕਰੇ ਕਿ ਦਾਤਾ ਮੈਨੂੰ ਜ਼ਿੰਦਗੀ 'ਚ ਕਮਾ ਲਾਂ, ਕਹਿੰਦੇ ਨੇ ਸੱਚ ਇਹ ਰੱਬ ਦੇ ਦਰਵਾਜ਼ੇ, ਅੱਲਾ ਦਾ ਘਰ ਉਹਦੇ ਲਈ ਸਦਾ ਖੁੱਲ੍ਹ ਜਾਏਗਾ। ਉਹ ਤਿੰਨ ਬਚਨ ਕਿਹੜੇ ਜ਼ਿੰਦਗੀ 'ਚ ਮੰਨੇ? ਇੱਕ ਪਹਿਲਾ ਦੁੱਖ ਤੇ ਸੁੱਖ ਵਿੱਚ ਆਪਣੀ ਸੁਰਤ ਨੂੰ ਡਿੱਗਣ ਨਾ ਦੇਵੇ, ਦੁੱਖ ਤੇ ਸੁੱਖ ਵਿੱਚ। ਉਦੋਂ ਸ਼ਬਦ ਤੋਂ ਬਿਨਾਂ ਕੋਈ ਸਹਾਰਾ ਨਹੀਂ ਜੇ, ਉਦੋਂ ਸ਼ਬਦ ਤੋਂ ਬਿਨਾਂ ਕੋਈ ਟਿਕਾ ਨਹੀਂ ਦਿੰਦਾ। ਤੇ ਇੱਕ ਵਾਰ ਆਪ ਜੀ ਦੇ ਸਨਮੁਖ ਮੈਨੂੰ ਯਾਦ ਅਰਜ਼ ਕੀਤੀ ਸੀ, ਆ ਚਾਰ ਤਿੰਨ ਕੁ ਗੱਲਾਂ ਹਰ ਇਨਸਾਨ ਦੀ ਮੇਰੀ ਤੁਹਾਡੀ ਜ਼ਿੰਦਗੀ 'ਚ ਵਾਪਰਨਗੀਆਂ। ਪਹਿਲੀ ਗੱਲ ਇਹ ਕਿ ਸੁੱਖ ਤੇ ਦੁੱਖ ਜ਼ਿੰਦਗੀ ਦਾ ਹਿੱਸਾ ਹੈ, ਇਹਨਾਂ ਦੋਨਾਂ ਨੇ ਵਾਰੋ ਵਾਰੀ ਆਈ ਜਾਣਾ ਹੈ, ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ, ਇਹ ਆਏਗਾ। ਪਰ ਸਾਡੇ ਮਨ ਦੀ ਅਵਸਥਾ ਇਹ ਹੁੰਦੀ ਹੈ, ਅਸੀਂ ਭਵਿੱਖ ਵਿੱਚ ਕਦੀ ਵੀ ਦੁੱਖ ਬਾਰੇ ਨਹੀਂ ਸੋਚਦੇ, ਅਸੀਂ ਜਦੋਂ ਵੀ ਸੋਚਦੇ ਹਾਂ ਸਿਰਫ ਸੁੱਖ ਬਾਰੇ ਸੋਚਦੇ। ਮੈਨੂੰ ਨੈਗੇਟਿਵ ਨਹੀਂ ਕਹਿ ਰਿਹਾ ਵੀ ਦੁੱਖ ਬਾਰੇ ਨਹੀਂ ਸੋਚ, ਅਸੀਂ ਸੋਚਦੇ ਹਾਂ ਸਿਰਫ ਸੁੱਖ ਹੀ ਰਹਿਣਾ, ਜਨਮ ਹੀ ਰਹਿਣਾ, ਇੱਜ਼ਤ ਹੀ ਰਹਿਣੀ ਹੈ। ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਹਰ ਇਨਸਾਨ ਨਾਲ ਵਾਪਰਿਆ ਤੇ ਵਾਪਰੇਗਾ। ਦੂਜੀ ਗੱਲ, ਇੱਥੇ ਚੰਗੇ ਹੋਣ ਮੰਦੇ ਹੋਣ, ਜਿਤਨੇ ਮਰਜ਼ੀ ਤੁਸੀਂ ਧਰਮਾਤਮਾ ਬਣ ਜਾਓ, ਜਿੰਨੇ ਮਰਜ਼ੀ ਤੁਸੀਂ ਸਮਾਜ ਸੇਵੀ ਬਣ ਜਾਓ, ਜਿਤਨਾ ਮਰਜ਼ੀ ਇਨਸਾਨ ਪਰਉਪਕਾਰੀ ਬਣ ਜਾਏ, ਇੱਥੇ ਜਿਹੜਾ ਧਰਤੀ 'ਤੇ ਜੰਮਿਆ, ਯਾਦ ਰੱਖਿਓ ਹਰ ਬੰਦਾ ਉਹਦੇ ਨਾਲ ਸਹਿਮਤ ਨਹੀਂ ਹੋਵੇਗਾ, ਉਸ ਬੰਦੇ ਦਾ ਕਿਸੇ ਨਾ ਕਿਤੇ ਥਾਂ 'ਤੇ ਵਿਰੋਧ ਜਾ ਕੇ ਜ਼ਰੂਰ ਹੋਵੇਗਾ, ਉਹਦਾ ਵਿਰੋਧ ਵੀ ਹੋਣਾ। ਇਹ ਕੁਦਰਤੀ ਹੈ ਕਿ ਜਿੰਨੇ ਮਰਜ਼ੀ ਚੰਗੇ ਹੋਏ, ਈਸਾ ਵਰਗੇ ਚੰਗੇ ਹੋਏ ਲੋਕਾਂ ਪਕੜ ਕੇ ਸੂਲੀ 'ਤੇ ਟੰਗ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਪਰਉਪਕਾਰ ਦੀ ਖਾਤਰ ਕਿਸੇ ਦੇ ਅਥਰੂ ਪੂੰਜਣ ਦੇ ਵਿੱਚ ਹਾ ਦਾ ਨਾਰਾ ਮਾਰਦੇ ਨੇ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕੀ ਉਹ ਵਿਰੋਧ ਨਹੀਂ ਹੋਏ? ਮੈਂ ਬੇਨਤੀ ਕੀਤੀ, ਪਹਿਲਾਂ ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਦੂਜਾ ਕਿਤੇ ਵੀ ਟਿਕਾਂਗੇ ਵਿਰੋਧ ਤਾਂ ਜ਼ਰੂਰ ਝਲਕੇਗੀ, ਅਤੇ ਤੀਸਰੀ ਬੇਨਤੀ ਮੈਂ ਕਰਾਂਗਾ ਕਿ ਜ਼ਿੰਦਗੀ ਦੇ ਰਸਤੇ 'ਚ ਚੱਲਦਿਆਂ ਰਿਸ਼ਤੇ ਬਣਦੇ ਨੇ। ਕਈ ਵਾਰੀ ਇਹੋ ਜਿਹੀ ਜ਼ਿੰਦਗੀ 'ਚ ਹਾਲਾਤ ਬਣਦੇ ਨੇ ਕਿ ਜਿੱਥੇ ਤੁਸੀਂ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਆਪਣੇ ਫਰਜ਼ ਅਦਾ ਕਰਨੇ ਪੈਂਦੇ। ਇਹ ਤਿੰਨ ਗੱਲਾਂ ਨੇ ਜ਼ਿੰਦਗੀ 'ਚ। ਗੁਰੂ ਸਾਹਿਬ ਨੇ ਜਿਹੜਾ ਇਹ ਸ਼ਬਦ ਕਿਹਾ, ਮੈਂ ਫਿਰ ਬੇਨਤੀ ਕਰਾਂ, ਬਾਬਾ ਫਰੀਦ ਜੀ ਨੇ, ਹਾਲਾਂਕਿ ਇਹ ਸਿੱਧਾ ਜਿਹਾ ਵੀ ਇੱਥੇ ਸੁੱਖ ਅੱਗੇ ਵੀ ਸੁੱਖ ਮਿਲਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਫਰੀਦਾ ਦੁੱਖ ਸੁੱਖ ਇੱਕ ਕਰ, ਫਿਰ ਸਮਝ ਪਏਗੀ ਆਗਾ ਸੁੱਖ ਮੇਰੇ ਮੀਤਾ ਪਾਤਸ਼ਾਹ ਆਨੰਦ ਪ੍ਰਭ ਕੀਤਾ। ਦੁੱਖ ਅਤੇ ਸੁੱਖ ਨੂੰ ਇੱਕ ਜਾਣ, ਪਹਿਲੀ ਗੱਲ। ਦੂਸਰਾ, ਦਿਲ 'ਤੇ ਲਾਏ ਵਿਕਾਰ, ਅਰਦਾਸ ਕਰ ਤੇਰੇ ਉੱਤੇ ਜਿਹੜੇ ਦਿਲ ਉੱਤੇ ਵਾਸ਼ਨਾ ਦੀ ਵਿਕਾਰਾਂ ਦੀ ਪਰਤ ਜੰਮੀ ਪਈ ਅਤੇ ਇੰਨੀ ਕਰੜੀ ਜੰਮੀ ਹੈ, ਜਿਉਂ ਜਿਉਂ ਨੂੰ ਖੁਰਚਨੇ ਆ, ਜਿਉਂ ਜਿਉਂ ਲਾਹੁੰਦੇ ਆ, ਪਿਛਲੇ ਜਨਮਾਂ ਦੀ ਵੀ ਪਰਤ ਉੱਤੇ ਨਾ ਆ ਜਾਂਦੀ ਹੈ। ਇੱਕ, ਦੁੱਖ ਸੁੱਖ ਨੂੰ ਬਰਾਬਰ ਜਾਣ। ਦੂਸਰਾ, ਦਿਲ ਦੇ ਉੱਤੇ ਜਿਹੜੇ ਵਿਸ਼ੇ ਵਿਕਾਰਾਂ ਦੀਆਂ ਤਹਿ ਜੰਮੀ ਪਈ ਹੈ, ਇਹਨੂੰ ਸ਼ਬਦ ਅਤੇ ਅਰਦਾਸ ਨਾਲ ਖੁਰਚ ਦੇ। ਅਤੇ ਤੀਸਰਾ, ਰੱਬ ਜੋ ਜ਼ਿੰਦਗੀ 'ਚ ਕਰੇ ਉਹਨੂੰ ਸੱਤ ਬਚਨ ਕਰਕੇ ਮੰਨ ਲਈ, ਫਿਰ ਵੇਖੀ ਆਗਾ ਸੁੱਖ ਮੇਰੇ ਮੀਤਾ ਪਾਤਸ਼ਾਹ ਆਨੰਦ ਪ੍ਰਭ ਕੀਤਾ, ਕਲਪਨਾ ਮਿਟੇਗੀ। ਗੁਰਦੇਵ ਦੇ ਬਚਨ ਨੇ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ 'ਤੇ ਲਾਹੇ ਵਿਕਾਰ, ਅੱਲਾਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਫਿਰ ਦੇਖੋ ਇੱਕ 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 ਸਲੋਕ ਹੈ ਜੀ, ਅਤੇ ਜ਼ਿੰਦਗੀ ਦਾ ਤੱਤ ਇਹਦੇ ਵਿੱਚ ਭਰ ਦਿੱਤਾ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ 'ਤੇ ਲਾਹੇ ਵਿਕਾਰ, ਅੱਲਾਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਕਿਉਂਕਿ ਜਦੋਂ ਅੱਲਾਹ ਚੰਗਾ ਲੱਗਣ ਲੱਗ ਪਵੇ, ਇਹ ਤਾਂ ਪਤਾ ਹੈ ਇਹ ਸੁੱਖ ਆਇਆ। ਜੇ ਸੁੱਖ ਥੋੜ੍ਹ ਚਿਰ ਹੈ ਤਾਂ ਦੁੱਖ ਕਿਹੜਾ ਸਦਾ ਰਹਿਣ ਵਾਲਾ ਹੈ? ਹਸਤੀ ਤਾਂ ਦੋਨਾਂ ਦੀ ਇੱਕੋ ਜਿਹੀ ਹੈ। ਜੇ ਮਾਨ ਥੋੜ੍ਹ ਚਿਰ ਹੈ ਤਾਂ ਅਪਮਾਨ ਕਿੰਨੇ ਕੁ ਦਿਨ ਰਹਿਣਾ ਹੈ? ਫਿਰ ਬੇਨਤੀ ਹੈ, ਹਰ ਚੀਜ਼ ਜੇ ਥੋੜ੍ਹ ਚਿਰੀ ਹੈ ਪਰ ਮਨ ਦੀ ਅਵਸਥਾ ਇਵੇ, ਇਹ ਸਿੱਖ ਸੁੱਖ ਨੂੰ ਮਹਿਸੂਸ ਕਰ ਜਾਂਦਾ ਹੈ ਪਰ ਦੁੱਖ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ। ਇੱਕ ਵਾਰ ਦਾਸ ਇੱਕ ਬੇਨਤੀ ਕੀਤੀ ਸੀ, ਹੈ ਤਾਂ ਚਲੋ ਕਹਾਣੀ ਜੀ ਸਮਝਣ ਲਈ, ਕਿ ਬਾਦਸ਼ਾਹ ਦਾ ਅਤੇ ਵਜ਼ੀਰ ਦਾ ਆਪਸ ਵਿੱਚ ਬਹੁਤ ਪਿਆਰ ਸੀ, ਬੜੀ ਮੁਹੱਬਤ, ਇਕੱਠੇ ਬਹਿਣਾ, ਇਕੱਠੇ ਰਹਿਣਾ, ਬਹੁਤ ਪਿਆਰ ਕਰਦਾ ਬਾਦਸ਼ਾਹ ਵਜ਼ੀਰ ਨੂੰ। ਇੱਕ ਦਿਨ ਸ਼ਿਕਾਰ ਖੇਡਦੇ ਜਾਂ ਬਹੁਤ ਦੂਰ ਚਲੇ ਗਏ, ਹੈ ਆਪਣੇ ਇਲਾਕੇ ਸੀ, ਭੁੱਖ ਲੱਗੀ ਬਾਦਸ਼ਾਹ ਨੂੰ, ਬਾਗ ਵਿੱਚ ਗਏ ਤੇ ਉੱਥੇ ਇੱਕੋ ਫਲ ਸੀ ਲੱਗਾ ਰੁੱਖ ਤੇ। ਮਾਲੀ ਨੂੰ ਪਤਾ ਸੀ ਅੱਜ ਕੱਲ ਫਲ ਕੋਈ ਨਹੀਂ, ਪਰ ਉਹਨੇ ਬਾਦਸ਼ਾਹ ਦੇਖ ਕੇ ਕਿਹਾ, ਰਾਜਨ ਭੁੱਖ ਤੁਹਾਨੂੰ ਲੱਗੀ, ਆਪ ਜੀ ਕਹਿ ਰਹੇ ਹੋ ਫਲ ਤੋੜ ਕੇ ਲੈ ਆਇਆ, ਫਲ ਇੱਕੋ ਵੇ ਤੇ ਭੁੱਖ ਵਜ਼ੀਰ ਨੂੰ ਵੀ ਲੱਗੀ ਹੈ। ਬਾਦਸ਼ਾਹ ਕਹਿੰਦਾ ਵਜ਼ੀਰ ਨੂੰ ਕਿ ਆ ਲੈ, ਤੂੰ ਪਹਿਲਾਂ ਅੱਧਾ ਆਪ ਫਲ ਖਾ ਲੈ ਅਤੇ ਅੱਧਾ ਮੈਨੂੰ ਦੇ ਦੇ। ਉਹਨੇ ਕਿਹਾ ਜੀ ਠੀਕ। ਜਦੋਂ ਵਜ਼ੀਰ ਨੇ ਹੁਕਮ ਵੀ ਮੰਨਿਆ, ਫਲ ਨੂੰ ਮੂੰਹ 'ਚ ਪਾਇਆ ਅਤੇ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਬਾਦਸ਼ਾਹ ਕਹਿੰਦਾ ਤੇਰੀਆਂ ਅੱਖਾਂ 'ਚ ਪਾਣੀ ਕਿਉਂ? ਕਹਿੰਦਾ ਇੱਕ ਸ਼ੁਕਰਾਨੇ ਦਾ ਹੈ ਅਤੇ ਦੂਜਾ ਫਲ ਦੇ ਸਵਾਦ ਦਾ ਹੈ। ਸ਼ੁਕਰਾਨਾ ਤੂੰ ਮੈਨੂੰ ਦਿੱਤਾ, ਸਵਾਦ ਬੜਾ ਹੈ। ਬਾਦਸ਼ਾਹ ਸੱਚੀ ਮੁੱਚੀ ਖੁਸ਼ ਹੋ ਖਾ ਹੀ ਗਿਆ, ਪਰ ਅੱਖਾਂ 'ਚੋਂ ਪਾਣੀ ਵਗੇ। ਜਦੋਂ ਆਪਣਾ ਹਿੱਸਾ ਖਾ ਕੇ ਬਾਦਸ਼ਾਹ ਦਾ ਖਾਣ ਲੱਗਾ ਤੇ ਬਾਦਸ਼ਾਹ ਨੇ ਕਿਹਾ ਮੇਰਾ ਹਿੱਸਾ? ਕਹਿੰਦਾ ਨਹੀਂ, ਅੱਜ ਦਾ ਫਲ ਸਿਰ ਮੈਨੂੰ ਖਾਣ ਨੂੰ ਦੇ ਦੇ। ਉਹਨੇ ਝਪਟ ਮਾਰ ਕੇ ਪਿਆਰ ਸੀ ਫਲ ਖੋਲਿਆ, ਜਦੋਂ ਬਾਦਸ਼ਾਹ ਨੇ ਆਪਣੇ ਮੂੰਹ 'ਚ ਪਾਇਆ ਤੇ ਜ਼ਹਿਰ ਤੋਂ ਵੱਧ ਕੌੜਾ। ਕਹਿੰਦਾ ਤੇਰਾ ਦਿਮਾਗ ਠੀਕ ਹੈ? ਇੰਨਾ ਕੌੜਾ ਫਲ ਤੂੰ ਖਾ ਰਿਹਾ, ਕਹਿੰਦਾ ਮਿਠਾਸ ਬੜੀ, ਮੈਂ ਸ਼ੁਕਰ ਕਰ ਰਿਹਾ। ਜਦੋਂ ਕੌੜਾ ਸੀ ਥੁੱਕ ਦਿੰਦਾ ਬਾਹਰ ਸੱਟਦਾ। ਉਹਦੀ ਗੱਲ ਸੁਣਨ ਵਾਲੀ ਏ, ਕਹਿੰਦਾ ਬਾਦਸ਼ਾਹ ਰਾਜਨ ਤੂੰ ਆਪਣੇ ਹੱਥਾਂ ਨਾਲ ਬੜੇ ਮਿੱਠੇ ਫਲ ਦਿੱਤੇ, ਬਹੁਤ ਦਿੱਤੇ। ਮੈਂ ਤੇਰੇ ਦਿੱਤੇ ਫਲ ਖਾਧੇ, ਵਸਤਰ ਪਹਿਨੇ, ਤੇ ਜੇ ਅੱਜ ਮੁੱਦਤ ਬਾਅਦ ਇੰਨੇ ਮਿੱਠਿਆਂ ਤੋਂ ਬਾਅਦ ਤੇਰੇ ਹੱਥਾਂ ਨਾਲ ਕੌੜਾ ਮਿਲਿਆ ਹੈ, ਮੈਨੂੰ ਥੁੱਕਾਂਗਾ ਨਹੀਂ, ਮੈਂ ਉਸ ਤਰੀ ਖਾ ਲਾਂਗਾ ਜਿਵੇਂ ਤੂੰ ਮਿੱਠੇ ਫਲ ਦਿੱਤੇ ਸਨ। ਮੈਂ ਇੱਕ ਬੇਨਤੀ ਕਰਾਂਗਾ, ਕਥਾ ਕਰਨੀ ਕਹਿਣਾ ਬਹੁਤ ਸੌਖਾ, ਦੁਨੀਆਂ ਵਿੱਚ ਸਭ ਤੋਂ ਸੌਖਾ ਜੇ ਕਿਸੇ ਨੂੰ ਉਪਦੇਸ਼ ਦੇਣਾ ਸੁਣੀਆਂ, ਦੁਨੀਆਂ ਵਿੱਚ ਸਭ ਤੋਂ ਔਖਾ ਕਿ ਜ਼ਿੰਦਗੀ ਵਿੱਚ ਕਮਾ ਲੈਣਾ। ਮੈਂ ਬੇਨਤੀ ਕਰਾਂ, ਗੁਰਮਤ ਨੇ ਇੱਕ ਬਚਨ ਕਿਹਾ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਜੀ, ਕਹਿਣ ਕਹਾਵਨ ਕੋ ਕਈ ਕੀਤਾ, ਕਹਿਣ ਕਹਾਣ ਲਈ ਬੜੇ ਨੇ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕੋ ਬੇਤਾ। ਜਿਹੜਾ ਤੱਤ ਵਸਤੂ ਦਾ ਜਾਣਕਾਰ ਹੈ ਉਹ ਕਹਿੰਦਾ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਆ ਹੈ ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕੀ ਏਕੈ ਨਿਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਹੁਣ ਇਹਦੇ ਵਿੱਚ ਨੈਗੇਟਿਵ ਅਪਰੋਚ ਹੀ ਨਹੀਂ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਜਿਹਦੀ ਸੁਰਤ ਇੰਨੀ ਉੱਚੀ ਹੋਵੇਗੀ ਉਹ ਕਹੇਗਾ ਮੇਰੇ ਵਾਹਿਗੁਰੂ ਪਿੱਛਾ ਵੀ ਆਨੰਦ ਦਿੱਤਾ, ਅੱਗੇ ਵੀ ਸੁੱਖ ਬਖਸ਼ੇਗਾ। ਕਿਉਂਕਿ ਅਰਥ ਕਰਨ ਨੂੰ ਅਸੀਂ ਕਰਕੇ ਖਿੰਚ ਨਿਕਲ ਜਾਂਦੇ, ਕਿਉਂਕਿ ਇਹ ਤਾਂ ਤੁਕੇ ਬੜੀ ਉੱਚੀ ਸੁਰ ਦੀਆਂ ਕਿ ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਤੂੰ ਅੱਗੇ ਵੀ ਸੁੱਖ ਦਿੱਤਾ, ਪਿਛਾਂ ਵੀ ਬਣਾਈ ਰੱਖਿਆ, ਅਗਾਂ ਵੀ ਸੁੱਖ ਦੇਵੇਂਗਾ, ਹਜ਼ੂਰ ਬਖਸ਼ਿਸ਼ ਕਰਦੇ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ, ਸੱਚੇ ਪਾਤਸ਼ਾਹ ਜੀ ਦਾ ਆਹ ਬਚਨ ਜਿਹੜਾ ਨਾ, ਇਹ ਸੂਈ ਰਾਗ ਦੀ ਅਸ਼ਟਪਦੀ, ਜੇ ਸੁੱਖ ਦੇ ਤਾਂ ਤੁਝੈ ਆਹ ਅਰਥ ਕਰਨੇ ਹੋਣਗੇ, ਜੇ ਸੁੱਖ ਦੇ ਤਾਂ ਤੁਝੈ ਅਰਾਧੀ ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ, ਆਹ ਹੈ ਕਿ ਸੁੱਖ ਹੀ ਸੁੱਖ ਹੈ, ਕਿਉਂਕਿ ਹੈ ਤਾਂ ਮਨ ਦੀ ਅਵਸਥਾ ਹੀ ਨਾ। ਫਿਰ ਬੇਨਤੀ ਸੁਣਿਓ, ਧਨ ਸੱਚੀ ਮੁੱਚੀ ਦੁੱਖ ਮਹਿਸੂਸ ਕਰਦਾ ਹੈ, ਪਰ ਜੇ ਮਨ ਅਡੋਲ ਹੋ ਜਾਏ ਫਿਰ ਤਨ ਦਾ ਦੁੱਖ ਦੁੱਖ ਨਹੀਂ ਰਹਿੰਦਾ। ਮਹਿਸੂਸ ਕਰਨ ਵਾਲਾ ਤਾਂ ਮਨ ਵਹੀ ਹੈ ਨਾ। ਜੇ ਅਸੀਂ ਕਹੀਏ ਜੀ ਬੋਡੀ ਮਹਿਸੂਸ ਕਰਦੀ ਹੈ, ਬੈਠੇ ਗੁਰੂ ਵਾਲੇ ਡਾਕਟਰ ਸਾਹਿਬ ਬੋਡੀ ਮਹਿਸੂਸ ਕਰਦੀ ਹੈ, ਅਤੇ ਜਦੋਂ ਬੰਦੇ ਨੂੰ ਬੇਹੋਸ਼ ਕਰਕੇ ਸਰਜਰੀ ਕਰ ਰਿਹਾ, ਬੋਡੀ ਤਾਂ ਉਦੋਂ ਵੀ ਹੁੰਦੀ, ਉਹਨੂੰ ਚੀਰਦੇ ਆ, ਉਹਨੂੰ ਸਭ ਕੁਝ ਕਰ ਰਿਹਾ, ਉਹ ਕਿਉਂ? ਉਹ ਕਿਹੜੀ ਕਿਹੜੀ ਚੇਤਨਾ ਹੈ ਜਿਹੜੀ ਦੁੱਖ ਅਤੇ ਸੁੱਖ ਨੂੰ ਮਹਿਸੂਸ ਕਰਦੀ ਹੈ ਅਤੇ ਉਹਨੂੰ ਕੱਟ ਦਿੱਤਾ ਜਾਂਦਾ ਹੈ? ਅਤੇ ਗੁਰਮੁਖੋ ਇਹ ਹੀ ਕਾਰਨ, ਬੰਦਗੀ ਕਰਨ ਵਾਲੇ ਦੀ ਜਦੋਂ ਸ਼ਬਦ ਨਾਲ ਬਣ ਹੁੰਦੀ ਹੈ ਸੱਚੀ ਉਹ ਉੱਪਰ ਉੱਠ ਜਾਂਦਾ। ਕੱਚਾ ਨਾਰੀਅਲ ਤੋੜ ਕੇ ਰੁੱਖ ਤੋਂ ਜਦੋਂ ਉਹਦੇ ਵਿੱਚੋਂ ਗਿਰੀ ਕੱਢਣ ਦਾ ਯਤਨ ਕਰਾਂਗੇ, ਜਿਹੜਾ ਕੱਚਾ ਹੈ, ਕੱਚਾ ਨਾਰੀਅਲ ਛੇਤੀ ਕੀਤਾ ਸਾਬਤ ਗਰੀ ਨਹੀਂ ਦਿੰਦਾ। ਜਦੋਂ ਛਿੱਲੜ 'ਤੇ ਮਾਰਾਂਗੇ ਨਾ ਸੱਟ, ਅੰਦਰੋਂ ਗਿਰੀ ਵੀ ਟੁੱਟ ਜਾਂਦੀ। ਜ਼ੋਰ ਨਾ ਮਾਰੋ, ਅੰਦਰ ਦੀ ਗਿਰੀ ਟੁੱਟੇਗੀ। ਅਤੇ ਜਿਹੜਾ ਨਾਰੀਅਲ ਪੱਕ ਜਾਂਦਾ ਹੈ ਉਹਨੂੰ ਬਾਹਰੋਂ ਛਿਲਕਾ ਤੋੜ ਦਿਓ, ਪੂਰੇ ਦਾ ਪੂਰਾ ਉਹ ਗੁਲਾਈ ਵਿੱਚ ਉਹਦਾ ਫਲ ਬਾਹਰ ਆ ਜਾਂਦਾ। ਇਸ ਤਰ੍ਹਾਂ ਹੀ ਹੈ ਨਾ ਜੀ, ਸਾਡੇ ਪਿੰਡਾਂ 'ਚ ਗੁੰਮ ਕਹਿੰਦੇ ਹੁੰਦੇ ਸਨ ਜੀ ਇਹਨੂੰ, ਗਿਰੀ ਦੇ ਸਾਬਤ ਜਾਂ ਫਲ ਨੂੰ। ਕੱਚੇ ਨੂੰ ਸੱਟ ਮਾਰਾਂਗੇ, ਛਿਲਕੇ ਨਾਲ ਜੁੜਿਆ ਹੈ, ਟੁੱਟਣ ਤੋਂ ਰਹਿ ਨਹੀਂ ਸਕਦਾ। ਜਦੋਂ ਕੱਚੇ ਨੂੰ ਸੱਟ ਵੱਜੇਗੀ, ਅੰਦਰ ਦੀ ਗਿਰੀ ਨਾਲ ਜ਼ਰੂਰ ਤਿੜਕੇਗੀ, ਅਤੇ ਜਦੋਂ ਪੱਕ ਜਾਂਦਾ ਫਿਰ ਛਿਲਕਾ ਟੁੱਟਦਾ, ਗਿਰੀ ਨਹੀਂ ਟੁੱਟਦੀ। ਕਿਉਂ? ਕਿਉਂਕਿ ਪੱਕਾ ਹੋਇਆ ਫਲ ਜਿਹੜਾ ਉਹ ਗਿਰੀ ਨਾਲੋਂ ਆਪਣੀ ਦੂਰੀ ਬਣਾ ਲੈਂਦਾ ਹੈ। ਇਉਂ ਕਹਿ ਲਾਂ, ਗਿਰੀ ਛਿਲਕੇ ਤੋਂ ਆਪਣੀ ਦੂਰੀ ਬਣਾ ਲੈਂਦੀ ਹੈ। ਪ੍ਰਭੂ ਦੇ ਰਸਤੇ 'ਚ ਚੱਲਦਾ ਜਦੋਂ ਉਹਦੇ ਅੰਦਰ ਇਸ ਤਰ੍ਹਾਂ ਵਾਪਰਦਾ, ਉਹ ਸਿਮਰਨ ਕਰ ਕਰਕੇ, ਕੱਲ੍ਹ ਵੀ ਅਰਜ਼ ਕੀਤੀ, ਦੇਹ ਤੋਂ ਦੂਰੀ ਬਣਾ ਲੈਂਦਾ ਹੈ। ਦੂਰੀ ਦਾ ਮਤਲਬ ਉਸ ਤੋਂ ਉੱਪਰ ਉੱਠ ਜਾਂਦੀ ਸੁਰਤ ਇਹਦੀ। ਅੱਜ ਗੁਰੂ ਸਾਹਿਬ ਨੇ ਜਿਵੇਂ ਆਹ ਬਚਨ ਪੜ੍ਹਨੇ ਆ, ਜੇ ਸੁੱਖ ਦੇ ਤਾਂ ਤੁਜੈ ਆਰਾਧੀ, ਦੁੱਖ ਪੀ ਤੁਜੈ ਧਿਆਹੀ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵੇ ਸੋਖ ਮਨਾਈ। ਅੱਜ ਸਤਿਗੁਰੂ ਗੁਰੂ ਅਰਜੁਨ ਦੇਵ ਕਹਿ ਰਹੇ ਆ ਕਿ ਆਗੈ ਆਉਣ ਵਾਲੇ ਸਮੇਂ 'ਚ, ਆਗੈ ਸੁੱਖ ਮੇਰੇ ਮੀਤਾ, ਮੇਰੇ ਮਿੱਤਰ ਪਰਮਾਤਮਾ ਆਉਣ ਵਾਲੇ ਸਮੇਂ 'ਚ ਸੁੱਖ ਬਖਸ਼ੇਗਾ ਜੀ। ਕਿਉਂ? ਕਹਿੰਦੇ ਨੇ ਮੈਨੂੰ ਤਾਂ ਉਲਾਮਾ ਹੀ ਕੋਈ ਨਹੀਂ, ਪਾਤਸ਼ਾਹ ਆਨੰਦ ਪ੍ਰਭ ਕੀਤਾ, ਜਿਹੜਾ ਸਮਾਂ ਲੰਘਿਆ ਹੈ ਵਾਹਿਗੁਰੂ ਬਸ ਕਿਰਪਾ ਕਰ, ਇਹੋ ਜਿਹੀ ਸੁਰਤ ਬਖਸ਼ ਦੇ, ਸਾਰੇ ਝੰਝੇੜੇ ਮੁੱਕ ਜਾਣ। ਆਗੈ ਸੁੱਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ। ਕਹਿੰਦੇ ਨੇ ਪਿੱਛੋਂ ਜਿਹੜਾ ਸਮਾਂ ਲੰਘਿਆ ਹੈ ਉਦੋਂ ਪ੍ਰਭੂ ਨੇ ਆਨੰਦ ਬਣਾ ਕੇ ਰੱਖਿਆ ਹੈ।
ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤ ਹੂੰ ਨਾਹੀ।
ਹਾਂ, ਇਹ ਅਵਸਥਾ ਬਣੀ ਕਿਉਂ? ਆਪ ਕਹੋਗੇ ਨਾ ਵੀ ਸੁੱਖ ਦਾ ਅਤੇ ਵਿੱਚ ਮੈਂ ਦੁੱਖ ਦਾ, ਮੌਤ ਦਾ ਜ਼ਿਕਰ ਕਰ ਰਿਹਾ। ਅਗਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਇਸ ਗੱਲ ਨੂੰ ਸਪਸ਼ਟ ਕਰ ਰਹੇ ਆ, ਪਰਮੇਸ਼ਰ ਬਣਤ ਬਣਾਈ, ਪਰਮੇਸ਼ਵਰ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਸਾਰੀ ਬਣਤ ਜਿਹੜੀ ਹੈ ਉਹਨਾਂ ਨੇ ਆਪ ਬਣਾਈ, ਆਪ ਰਚਨਾ ਕੀਤੀ, ਸਾਡੀ ਅਵਸਥਾ ਥੋੜ੍ਹੀ ਹੈ। ਪਰਮੇਸ਼ਰ ਬਣਤ ਬਣਾਈ, ਪਾਰ ਬ੍ਰਹਮ ਪਰਮੇਸ਼ਵਰ ਨੇ ਕਿਰਪਾ ਕੀਤੀ ਜੀ, ਸਾਡੀ ਕੀ ਤਾਕਤ ਸੀ? ਫਿਰ ਡੋਲਤ ਕਤ ਹੋਣਾ ਹੀ, ਆਹ ਸੁਣਨ ਵਾਲੀ ਬਾਤ ਹੈ। ਜੇ ਮੈਂ ਆਪਣੀ ਦਿਮਾਗੀਆਂ ਗੱਲਾਂ ਨਾਲ, ਆਪਣੇ ਮਾਨਸਿਕ ਪੁਰਨਿਆਂ ਨਾਲ ਕਹਾਂ ਵੀ ਮੈਂ ਇਸ ਤਰ੍ਹਾਂ ਤੁਸੀਂ ਜ਼ਿੰਦਗੀ ਜੀਓ, ਅਡੋਲ ਹੋ ਜਾਓਗੇ, ਕਹਿੰਦੇ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਜਿਹੜੀ ਸੁੱਖ ਦੀ ਅਡੋਲਤਾ ਹੈ, ਦੁੱਖ ਦੀ ਅਡੋਲਤਾ ਹੈ, ਇਹ ਪਰਮਾਤਮਾ ਜੇ ਬਣਤ ਬਣਾਏ ਤਾਂ ਅਡੋਲ ਹੋਈਦਾ, ਨਹੀਂ ਤਾਂ ਥੋੜ੍ਹਾ ਸੁੱਖ ਬਣਦਾ, ਬੰਦਾ ਸੁੱਖ ਵਿੱਚ ਵੀ ਤਾਂ ਕਲਪੀ ਜਾਂਦਾ ਹੈ ਨਾ। ਪਰਮੇਸ਼ਵਰ ਕਿਰਪਾ ਕਰੇ ਤਾਂ, ਪਰਮੇਸ਼ਵਰ ਬਣਤ ਬਣਾਈ, ਪ੍ਰਭੂ ਆਪ ਸਾਰੀ ਇਹ ਬਿਉਂਤਾ ਬਣਾ ਰਿਹਾ, ਸਭ ਕੁਝ ਆਪੇ ਕਰ ਰਿਹਾ। ਫਿਰ ਡੋਲਤ ਕਤਹੂ ਨਾਹੀਂ, ਫਿਰ ਅੰਦਰ ਡੋਲਦਾ ਨਹੀਂ। ਇੱਥੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਿਆਂ, ਜਿਹੜੇ ਇਨਸਾਨ ਜ਼ਿੰਦਗੀ 'ਚ ਇਹ ਕਹਿੰਦੇ ਨੇ ਨਾ ਅਸੀਂ ਕਦੀ ਨਹੀਂ ਡੋਲਦੇ, ਵਾਹਿਗੁਰੂ ਜੀ ਬਚ ਕੇ ਰਹੋ, ਇਹ ਸੰਸਾਰ ਤਿਲਕਣ ਬਾਜੀ ਹੈ, ਕੋਈ ਪਤਾ ਨਹੀਂ ਕਿੱਥੇ ਜ਼ਿੰਦਗੀ ਜਾ ਕੇ ਛਿੱਟੇ ਪੈ ਜਾਣੇ ਨੇ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਜੀ, ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮੇਰੇਰ। ਕੁਰੀਏ ਦਾ ਅਰਥ ਹੁੰਦਾ ਜੀ ਆ ਵੱਟ, ਪਗਡੰਡੀ ਜਿਹਨੂੰ ਕਹਿੰਦੇ, ਆਪਣੇ ਵੱਟ ਕਹਿੰਦੇ ਸਨ। ਜਦੋਂ ਝੋਨਾ ਆਪਾਂ ਲਾਉਂਦੇ ਹਾਂ ਉਦੋਂ ਵੱਟਾਂ ਬਣਾਈਆਂ ਜਾਂਦੀਆਂ ਸਨ, ਪਹਿਲਾਂ ਵੱਟ ਛਾਂਗਦੇ ਸਨ ਅਤੇ ਪਾਣੀ ਭਰ ਲੱਗਿਆ ਮਿੱਟੀ ਵਿੱਚੋਂ ਲੈ ਕੇ ਵੱਟ ਨੂੰ ਲਿੰਬਦੇ ਸਨ। ਕੁਰੀਏ ਪਗਡੰਡੀ ਵਹਿੰਦਿਆ ਦਰ 'ਤੇ ਚੱਲਦੇ ਹੋਏ ਲੈਂਦੀ ਹੈ ਜੀ ਇਹ, ਕੁਰੀਏ ਕੁਰੀਏ ਵਹਿੰਦਿਆ, ਵਹਿੰਦਿਆ ਦਰ 'ਤੇ ਤੁਰਦਿਆ ਹੋਇਆ। ਅਤੇ ਬਾਰ ਵਿੱਚ ਇਹ ਸ਼ਬਦ ਵਹਿੰਦਿਆ ਵਰਦੇ ਸਨ, ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਇਹ ਪਿੱਛੇ ਤੁਰਿਆ ਤੁਰਿਆ, ਉਹ ਕਹਿੰਦੇ ਸਨ ਵਗਿਆ ਪਿੱਛੇ, ਵਗਿਆ ਦਰ 'ਤੇ ਪਿੱਛੇ ਚੱਲ ਤੁਰਿਆ। ਕੁਰੀਏ ਕੁਰੀਏ ਵਹਿੰਦਿਆ, ਉਹ ਪਗਡੰਡੀ 'ਤੇ ਚੱਲਣ ਵਾਲਿਆ, ਤਲ ਗਾੜਾ ਮਹਿਰੇਰ, ਤੇਰੇ ਪੈਰ ਦੇ ਥੱਲੇ, ਤੇਰੇ ਤਲਾਂ ਦੇ ਥੱਲੇ ਛੇਤੇ ਰੱਖੀ ਬਹੁਤ ਗਾੜਾ ਚਿੱਕੜ ਪਿਆ ਹੈ। ਵੇਖੇ ਛਿੱਟੜ ਥੀਮ ਦੋ ਜਾਮ ਕਿਸਨ ਦੋ ਪੇਰ, ਜਿਨ੍ਹਾਂ ਦਾ ਇੱਕ ਪੈਰ ਥੋੜ੍ਹਾ ਜਿਹਾ ਫਿਸਲਿਆ, ਕਹਿੰਦੇ ਅਸੀਂ ਅੱਖਾਂ ਨਾਲ ਦੇਖਿਆ ਸਾਰੇ ਚਿੱਕੜ ਨਾਲ ਭਰੇ ਗਏ, ਕਿਹੜਾ ਬੰਦਾ ਕਹਿੰਦਾ ਮੈਂ ਅਡੋਲ ਹਾਂ। ਇਸ ਨੂੰ ਸੁਣੋ, ਇਹ ਇਹ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਏ, ਹੁਣ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨਾਹੀ। ਗੁਰੂ ਸਾਹਿਬ ਨੇ ਇਹੀ ਕਾਰਨ ਕਿ ਜਦੋਂ ਵੀ ਅਡੋਲਤਾ ਲਈ ਅਰਦਾਸ ਬੜੀ ਕੀਤੀ, ਜਿਵੇਂ ਅਸੀਂ ਇੱਕ ਰੋਜ਼ ਮੰਗਲ ਕਰਦੇ ਹਾਂ ਕਿ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਤੂੰ ਕਿਰਪਾ ਕਰ ਸਾਨੂੰ ਡੋਲਨ ਤੋਂ ਬਚਾ ਲੈ। ਹਮ ਡੋਲਤ ਬੇੜੀ ਪਾਂਪ ਭਰੀ ਹੈ, ਪਵਨ ਲੱਗੈ ਮੱਤ ਜਾਈ, ਤੁਸੀਂ ਕਿਰਪਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਦੇ ਅੰਮ੍ਰਿਤ ਬੋਲ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੁ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਬਸ ਸਾਡੀ ਤਾਕਤ ਖਤਮ ਹੋ ਗਈ, ਜ਼ੋਰ ਖਤਮ ਹੋ ਗਿਆ, ਤੁਸੀਂ ਕਿਰਪਾ ਕਰੋ ਹੁਣ ਹੱਥ ਦੇ ਕੇ ਬਚਾਓ। ਸਤਿਗੁਰੂ ਕਹਿੰਦੇ ਨੇ ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ, ਨਾਲ ਸ਼ਬਦ ਵਰਤੇ ਪਰਮੇਸ਼ਵਰ ਬਣਤ ਬਣਾਈ। ਇਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੇ ਸਾਰੀ ਖੇਡ ਬਣਾਈ ਜੀ। ਅਬ ਡੋਲਤ ਕਤ ਹੋਣਾ ਕੀ, ਹੁਣ ਅੰਦਰ ਡੋਲਦਾ ਨਹੀਂ, ਪਰ ਇਹ ਨਹੀਂ ਆਪਣੀ ਖੌਮੇ ਨਾਲ ਨਹੀਂ ਕਿਹਾ, ਤੇਰੀ ਕਿਰਪਾ ਨਾਲ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਈ ਵਾਰੀ ਜਦੋਂ ਉਹਨਾਂ ਦੇ ਅੰਮ੍ਰਿਤ ਸ਼ਬਦ ਪੜ੍ਹਨੇ ਆ ਤੇ ਬੰਦਾ ਸੋਚਦਾ ਵੀ ਇਹ ਕਿਤੇ ਦਾਅਵੇ ਤੇ ਨਹੀਂ। ਹਾਲਾਂ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਵਾਰ ਵਾਰ ਕਿਹਾ ਕਿ ਜ਼ਿੰਦਗੀ 'ਚ ਕਿਸੇ ਪੱਖ 'ਤੇ ਵੀ ਤੁਰਦਿਆਂ ਦਾਅਵਾ ਨਹੀਂ ਕਰਨਾ। ਉਹਨਾਂ ਦਾ ਇੱਕ ਬਚਨ ਹੁੰਦਾ, ਕਬੀਰ ਦਾਅਵਾ ਹੈ ਦਾਜਨ ਹੋਤ ਹੈ। ਦਾਅਵਾ ਦਾ ਮਤਲਬ ਆਪਾਂ ਸਮਝਦੇ ਹਾਂ ਨਹੀਂ, ਹੱਕ ਜਿਤਾਉਣਾ, ਇਹ ਦਾਅਵਾ ਕਰਨਾ ਮੈਂ ਕਰਾਂਗਾ, ਮੈਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨੇ ਜ਼ਿੰਦਗੀ 'ਚ ਕਦੀ ਵੀ ਦਾਅਵਾ ਨਾ ਕਰੋ, ਕਿਉਂਕਿ ਅਕਸਰ ਦਾਅਵੇ ਕਰਨ ਵਾਲੇ ਬੰਦੇ ਜਿਹਨੇ ਉਹ ਸੜ ਜਾਂਦੇ ਹੁੰਦੇ ਆ, ਅਤੇ ਜਿਹੜਾ ਜ਼ਿੰਦਗੀ ਜਿੰਦਾ ਬਿਨਾਂ ਦਾਅਵੇ ਤੋਂ ਨਿਮਰਤਾ 'ਚ ਕਿ ਮੇਰਾ ਕੋਈ ਦਾਅਵਾ ਨਹੀਂ, ਕਹਿੰਦੇ ਸੱਚ ਇਵੇਂ ਉਸ ਉੱਚੀ ਸੁਰਤ ਵਾਲੇ ਦੇ ਸਾਹਮਣੇ ਅਤੇ ਇੰਦਰ ਵਰਗੇ ਦੇਵਤਾ ਜਿਹੜਾ ਸਾਰੇ ਸੁੱਖਾਂ ਵਾਲਾ ਉਹ ਵੀ ਕੰਗਾਲ ਹੋ ਜਾਂਦਾ ਹੈ, ਉਹ ਇੰਨਾ ਉੱਚਾ ਹੋ ਜਾਂਦਾ। ਕਬੀਰ ਦਾਅਵੇ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ, ਜੋ ਜਨ ਨਿਰਦਾਵੈ ਰਹਿ ਸੋ ਗਿਣੈ ਅੰਦਰ ਸੁਰੰਕ, ਸੋ ਗਣੈ ਇੰਦਰ ਸੁਰੰਕ। ਉਹ ਤਾਂ ਇੰਦਰ ਵਰਗੇ ਦੇਵਤੇ ਨੂੰ ਵੀ ਕੰਗਲਾ ਸਮਝਦਾ ਹੈ ਜਿਹੜਾ ਬੇਦਾਵਾ ਜ਼ਿੰਦਗੀ ਬਤੀਤ ਕਰਦਾ ਹੈ। ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਆ। ਕਬੀਰ ਸਾਹਿਬ ਇੱਕ ਅਡੋਲਤਾ ਦਾ ਜ਼ਿਕਰ ਕਰਦੇ ਆ, ਪਰ ਉਹਦੇ ਵਿੱਚ ਉਹ ਨਹੀਂ ਕਹਿੰਦੇ ਇਕੱਲਾ ਮੈਂ, ਕਹਿੰਦੇ ਤੇਰੀ ਕਿਰਪਾ। ਉਹਨਾਂ ਦਾ ਇੱਕ ਬਚਨ ਹੈ, ਕਹਿੰਦੇ ਨੇ ਮੰਨ ਲਓ ਇੱਕ ਇਨਸਾਨ ਪਹਾੜ ਦੀ ਚੋਟੀ 'ਤੇ ਬੈਠਾ, ਸ਼ਿਖਰ 'ਤੇ, ਹਵਾ ਤੇਜ਼ ਚੱਲਦੀ ਏ, ਤੂਫਾਨ ਆਉਂਦਾ, ਉਹ ਟਿਕਿਆ ਬੈਠਾ, ਅਤੇ ਇੱਕ ਬੰਦਾ ਰੁੱਖ ਦੇ ਟਾਹਣ 'ਤੇ ਬੈਠਾ, ਤੇਜ਼ ਹਵਾ ਆਉਂਦੀ ਏ, ਜਦੋਂ ਟਾਹਣ ਖਿਲਦਾ ਉਹਦਾ ਡੰਦਰ ਡਰਦਾ, ਹੁਣ ਡਿੱਗਾ, ਟਾਹਣ ਟੁੱਟ ਜਾਏਗਾ। ਕਹਿੰਦੇ ਨੇ ਜੇ ਬੰਦਿਆ ਤੂੰ ਪਹਾੜ ਦੇ ਉੱਤੇ ਅਡੋਲ ਹੈ ਨਾ, ਅਤੇ ਮਤ ਸਮਝੀ ਤੇਰੇ ਕਰਕੇ ਅਡੋਲਤਾ ਹੈ, ਤੇਰੇ ਵਰਗਾ ਇੱਕ ਬੰਦਾ ਰੁੱਖ ਦੇ ਟਾਹਣੇ 'ਤੇ ਵੀ ਬੈਠਾ ਜਿਹਨੂੰ ਡਿੱਗਣ ਦਾ ਖਤਰਾ, ਕਦੀ ਵੀ ਡਿੱਗ ਸਕਦਾ, ਤੂੰ ਅਡੋਲ ਤਾਂ ਹੈ ਜਿਸ ਪਹਾੜ ਦਾ ਤੂੰ ਸਹਾਰਾ ਲਿਆ, ਉਹ ਖੁਦ ਅਡੋਲ ਹੈ, ਸਰੀਰ ਤਾਂ ਉਹਦਾ ਵੀ ਤੇਰੇ ਵਰਗੀ ਜਿਹੜਾ ਰੁੱਖ 'ਤੇ ਬੈਠਾ। ਤੇਰੀ ਅਡੋਲਤਾ ਦਾ ਅਰਥ ਇਹ ਨਹੀਂ ਕਿ ਤੂੰ ਅਡੋਲ ਹੈ, ਤੇਰੀ ਅਡੋਲਤਾ ਦਾ ਕਾਰਨ ਇਹ ਵੀ ਜਿਹਦੀ ਤੂੰ ਓਟ ਲਈਏ ਉਹ ਅਡੋਲ ਹੈ। ਦੇਖੋ ਉਸ ਅਡੋਲਤਾ ਨੂੰ ਆਪਣੇ ਨਾਲ ਨਹੀਂ ਜੋੜਿਆ। ਕਬੀਰ ਸਾਹਿਬ ਦਾ ਸ਼ਬਦ ਇਹ, ਉਹਨਾਂ ਨੇ ਫਰਮਾਇਆ ਤੂੰ ਮੇਰੋ ਮੇਰ ਪਰਬਤ ਸਵਾਮੀ, ਮੇਰੋ ਮੇਰ, ਵੈਸੇ ਮੇਰ ਦਾ ਅਰਥ ਵੀ ਪਹਾੜ ਹੁੰਦਾ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ ਓਟ ਲਈ ਹੈ। ਇਹ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤ ਹੋਣਾ ਹੀ। ਹਜ਼ੂਰ ਕਹਿੰਦੇ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਹੁਣ ਵੇਖੋ ਹਮ ਗਿਰਤੇ ਨਾ ਹਮ ਗਿਰਤੇ ਇਹ ਮੈਂ ਵੇ ਨਾ, ਪਰ ਆਪਣੀ ਅਡੋਲਤਾ ਤੋਂ ਪਹਿਲਾਂ ਰੱਬ ਦੀ ਅਡੋਲਤਾ ਨੂੰ ਨਮਸਕਾਰ ਕੀਤੀ, ਜੇ ਤੂੰ ਨਹੀਂ ਡੋਲੇਗਾ ਮੈਂ ਕਿੱਥੇ ਡੋਲਾਂਗਾ। ਉਸ ਅਡੋਲਤਾ ਨੂੰ ਆਪਣੇ ਕਰਮ ਨਹੀਂ ਕਿਹਾ, ਅਸ ਅਡੋਲਤਾ ਨੂੰ ਆਪਣੇ ਨਾਲ ਨਹੀਂ ਜੋੜਿਆ। ਤੂੰ ਮੇਰੋ ਮੇਰ ਪਦ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਫਿਰ ਸ਼ਬਦ ਵਰਤਿਆ ਮੇਰੇ ਗਰੀਬ ਦੀ ਵਾਹਿਗੁਰੂ ਨੇ ਰੱਖ ਲਈ। ਇਸੇ ਕਰਕੇ ਦਾਸ ਬੇਨਤੀ ਕਰਦਾ ਅਡੋਲਤਾ ਨੂੰ, ਜੀਵਨ ਨੂੰ, ਉੱਚੀ ਸੁਰਤ ਨੂੰ ਦਾਅਵੇ 'ਚ ਨਹੀਂ ਲਿਜਾਣਾ। ਜੇ ਗੁਰੂ ਸਾਹਿਬ ਵਚਨ ਕਰਦੇ ਆ ਗੁਰਪੂਰਾ ਮੇਰੀ ਰਾਖ ਲਈ, ਇਹ ਥੋੜ੍ਹਾ ਕਿਹਾ ਮੈਂ ਆਪਣੀ ਆਪੇ ਰੱਖ ਲਈ, ਗੁਰੂ ਨੇ ਰੱਖ ਲਈ ਜੀ। ਗੁਰਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦੈ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ। ਅਗਲਾ ਵਚਨ, ਨਿਵਰੇ ਦੂਤ ਦੁਸ਼ਟ ਬਹਿਰਾਈ। ਦੂਤ ਦੁਸ਼ਟ ਆ ਜਿੰਨੇ ਅੰਦਰ ਦੇ ਵਿਕਾਰ ਵਾਸ਼ਨਾ ਸੀ ਆਪਣੇ ਨਾਲ, ਕਹਿੰਦੇ ਨਹੀਂ ਗੁਰਪੂਰੇ ਕਾ ਜਪਿਆ ਜਾਪ, ਪੂਰੇ ਗੁਰੂ ਦੇ ਬਖਸ਼ੇ ਕੋਈ ਸ਼ਬਦ ਨੂੰ ਜਾਪ ਨੂੰ ਜਪਿਆ। ਕਾਂ ਕਰੇ ਕੋਈ ਵਿਚਾਰਾ, ਅੱਗੇ ਫਿਰ ਕਿਹਾ ਮੈਂ ਨਹੀਂ ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਤਾਂ ਮੈਂ ਬੇਨਤੀ ਕਰਾਂ ਕੀਤੀ ਹੈ ਕਿ ਗੁਰੂ ਸਾਹਿਬ ਜ਼ਿੰਦਗੀ ਦੇ ਕਿਸੇ ਪੜਾਂ 'ਚ ਵੀ ਵਿਚਰਦੇ ਹੋਏ ਇਹ ਨਹੀਂ ਕਹਿੰਦੇ ਵੀ ਅਸੀਂ ਕੀਤਾ, ਅਸੀਂ ਅਡੋਲ ਖਾਂ। ਕਹਿੰਦੇ ਨੇ ਅਡੋਲਤਾ ਤੇਰੇ ਕਰਕੇ ਤੂੰ ਅਡੋਲ ਖੈ, ਸਾਡੀ ਨਿਰਮਲਤਾ ਤੇਰੇ ਕਰਕੇ ਕਿਉਂਕਿ ਤੂੰ ਖੁਦ ਨਿਰਮਲ ਖੈ, ਸਾਡੀ ਨਿਰਭੈਤਾ ਇਸ ਕਰਕੇ ਕਿਉਂਕਿ ਤੂੰ ਖੁਦ ਨਿਰਭੈ ਖੈ, ਸਾਡੀ ਨਿਰਵੈਰਤਾ ਇਸ ਕਰਕੇ ਤੂੰ ਖੁਦ ਨਿਰਵੈਰ ਖੈ, ਅਸੀਂ ਕਾਲ ਤੋਂ ਤਾਂ ਨਹੀਂ ਭੈ ਖਾਂਦੇ ਕਿਉਂਕਿ ਤੂੰ ਖੁਦ ਅਕਾਲ ਖੈ। ਹੁਣ ਇਸ ਗੱਲ ਨੂੰ ਇਸ ਢੰਗ ਨਾਲ ਜੋੜੇ ਤੇ ਦੇਖੋ ਬਖਸ਼ਿਸ਼ ਕਿੱਡੀ। ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਅਗਾਮੀ ਸੁਖ ਬਖਸ਼ੇਗਾ, ਪਿੱਛੇ ਵੀ ਆਨੰਦ ਉਹਨੇ ਬਖਸ਼ਿਆ। ਤੇ ਮਹਾਰਾਜ ਬਖਸ਼ਿਸ਼ ਕਰਦੇ ਆ, ਪਰਮੇਸ਼ਰ ਬਣਤ ਬਣਾਈ, ਇਹ ਸਾਰੀ ਬਣਤ ਜਿਹੜੀ ਰਚਨਾ ਪਰਮੇਸ਼ਵਰ ਨੇ ਆਪ ਕੀਤੀ। ਫਿਰ ਡੋਲਤ ਕਤਹੂ ਨਾਹੀਂ, ਫਿਰ ਉਹ ਅੰਦਰ ਜਿਹੜਾ ਹੁਣ ਕਦੀ ਵੀ ਕਿਤੇ ਵੀ ਕਿਸੇ ਥਾਂ 'ਤੇ ਵੀ ਡੋਲਦਾ ਨਹੀਂ। ਕਿਉਂ ਕਿ ਨਹੀਂ ਡੋਲਦਾ? ਕਿਉਂਕਿ ਸਾਰੀ ਰਚਨਾ ਪ੍ਰਭੂ ਨੇ ਆਪ ਕੀਤੀ। ਇਹ ਰਹਾਉ ਦੀਆਂ ਤੁਕਾਂ ਹਨ।
ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਵ ਨਿਰੰਤਰ ਜਾਣਿਆ।
ਇਹ ਅੱਗੇ ਹੁਣ ਰਹਾਉ ਦੀਆਂ ਤੁਕਾਂ ਨੇ। ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਵ ਨਿਰੰਤਰ ਜਾਣਿਆ। ਰਹਾਉ, ਸਾਚੇ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ, ਸਦੀਵ ਰਹਿਣ ਵਾਲਾ। ਸਾਹਿਬ ਦਾ ਲਫਜ਼ੀ ਅਰਥ ਹੈ ਜੀ ਮਾਲਕ, ਸਿਉਂ ਦਾ ਅਰਥ ਹੈ ਨਾਲ, ਮਨ ਮਾਨਿਆ ਅਰਥ ਬੜੇ ਸਪਸ਼ਟ ਨੇ, ਸਾਡਾ ਮਨ ਉਹਦੇ ਨਾਲ ਮੰਨ ਗਿਆ। ਲਫਜ਼ੀ ਅਰਥ ਸਨ ਸਾਚੇ ਸਾਹਿਬ ਸਿਉਂ ਮਨ ਮਾਨਿਆ, ਸੱਚੇ ਪਰਮਾਤਮਾ ਨਾਲ, ਸੱਚੇ ਵਾਹਿਗੁਰੂ ਨਾਲ, ਸੱਚੇ ਸਾਹਿਬ ਦੇ ਨਾਲ ਸਾਡਾ ਮਨ ਜਿਹੜਾ ਉਹ ਮੰਨ ਗਿਆ ਹੈ। ਇਹ ਬੜੀ ਵੱਡੀ ਗੱਲ ਹੁੰਦੀ ਜੀ, ਮਨ ਦਾ ਮੰਨ ਜਾਣਾ। ਇਹ ਨਹੀਂ ਛੇਤੀ ਕੀਤਿਆ ਮਨ ਦਾ। ਇਹਨੂੰ ਟੀਕਾਕਾਰਾਂ ਨੇ ਇੱਕ ਲਫ਼ਜ਼ ਵਰਤਿਆ ਜੀ, ਪਤੀਜ ਜਾਣਾ, ਗਿੱਝ ਜਾਣਾ, ਉਹਦੀ ਸਹਿਮਤੀ 'ਚ ਆਪਣੀ ਸਹਿਮਤੀ ਪ੍ਰਗਟ ਕਰ ਦੇਣੀ। ਸਾਚੇ ਸਾਹਿਬ ਸਿਉਂ ਮਨ ਮਾਨਿਆ, ਮੇਰਾ ਜਿਹੜਾ ਮਨ ਹੈ ਸੱਚੇ ਪਰਮਾਤਮਾ ਨਾਲ, ਸੱਚੇ ਸਾਹਿਬ ਦੇ ਨਾਲ, ਵਾਹਿਗੁਰੂ ਦੇ ਨਾਲ ਮੰਨ ਗਿਆ ਹੈ। ਅਤੇ ਮੰਨਣ ਤੋਂ ਬਾਅਦ ਅੱਗੇ ਸਤਿਗੁਰੂ ਕਹਿੰਦੇ ਨੇ ਹਰ ਸਰਬ ਨਿਰੰਤਰ ਜਾਣਿਆ। ਹਰ ਦਾ ਅਰਥ ਹਰੀ, ਸਰਬ ਦਾ ਅਰਥ ਹੈ ਸਾਰੀਆਂ ਥਾਵਾਂ 'ਤੇ ਸਾਰੇ, ਨਿਰੰਤਰ ਦਾ ਅਰਥ ਹੈ ਇੱਕ ਰਸ ਜਿਹਦੇ ਵਿੱਚ ਗੈਬ ਕੋਈ ਨਹੀਂ। ਜੇ ਕਹੀਏ ਇੱਥੇ ਰੱਬ ਹੈ, ਇੱਥੇ ਕੋਈ ਨਹੀਂ, ਇੱਥੇ ਹੈ, ਇੱਥੇ ਨਹੀਂ, ਇਹ ਗੈਬ ਪਿਆ, ਨਹੀਂ। ਮਹਾਰਾਜ ਕਹਿੰਦੇ ਨਹੀਂ, ਸਰਵ ਨਿਰੰਤਰ ਇੱਕ ਰਸ। ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਵ ਨਿਰੰਤਰ ਜਾਣਿਆ, ਸੱਚੇ ਸਾਹਿਬ ਦੇ ਨਾਲ ਮਨ ਮੰਨ ਗਿਆ। ਥੋੜ੍ਹੀ ਜਿਹੀ ਇੱਥੇ ਅਰਜ਼ ਕਰਨੀ ਚਾਹੁੰਦਾ, ਮਨ ਨੂੰ ਮਨਾਉਣਾ ਬਹੁਤ ਮੁਸ਼ਕਲ। ਮਨ ਦਾ ਮੰਨਣਾ ਵੀ ਉਹਦੀ ਕਿਰਪਾ ਹੈ ਜੀ। ਜੇ ਸੰਸਾਰਕ ਤੌਰ 'ਤੇ ਕਹਿੰਦੇ ਹਾਂ ਤਾਂ ਮਨ ਦਾ ਮੰਨਣਾ ਵੀ ਤਾਂ ਉਹਦੀ ਬਖਸ਼ਿਸ਼ ਹੈ ਕਿ ਸਾਡੀ ਆਪਣੀ ਮਰਜ਼ੀ ਨਾਲ ਮਨ ਮੰਨ ਜਾਂਦਾ। ਨਹੀਂ ਪਿਆਰਿਓ, ਮਨ ਤਾਂ ਸਾਨੂੰ ਮਨਾਉਂਦਾ, ਤੂੰ ਆਹ ਕੰਮ ਕਰਨਾ, ਆਹ ਨਹੀਂ ਕਰਨਾ। ਹਾਂ, ਜਦੋਂ ਉਹਦੇ ਨਾਲ ਮੰਨ ਜਾਏ, ਉਹਦੇ ਨਾਲ ਸਹਿਮਤ ਹੋ ਜਾਏ ਵੀ ਠੀਕ ਹੈ, ਤਾਂ ਫਿਰ ਅਰਜ਼। ਮੰਨਣ ਦਾ ਮਤਲਬ ਹੈ ਕਿ ਆਪਣੇ ਫੁਰਨੇ, ਆਪਣੇ ਖਿਆਲ, ਆਪਣੇ ਜਿਹੜੇ ਆ ਮੱਕੜੀ ਜਾਲ ਬਣੀ ਬੈਠਾ ਨਾ ਵਿਚਾਰਾਂ ਦਾ, ਅਤੇ ਸੱਚੀ ਮੱਕੜੀ ਵੀ ਮੇਰਾ ਖਿਆਲ ਕਿਤੇ ਆਰਾਮ ਕਰਦੀ ਹੈ ਅਤੇ ਆਰਾਮ ਵੀ ਕੋਈ ਨਹੀਂ ਕਰਦਾ। ਮੈਂ ਮੱਕੜੀ ਜਾਲ ਤਾਂ ਕਿਹਾ, ਉਹ ਵੀ ਤਾਂ ਆਪਣੇ ਵਿੱਚੋਂ ਕੱਢੀ ਜਾਂਦੀ ਹੈ ਨਾ ਜਾਲਾ, ਮੱਕੜੀ ਜਾਲ ਤਾਂ ਕਿ ਹੈ, ਇਹ ਵੀ ਤਾਂ ਜਿੰਨਾ ਜੰਜਾਲ ਪਾਈ ਬੈਠਾ ਆਪਣੇ ਵਿੱਚੋਂ ਕੱਢੀ ਜਾਂਦਾ ਹੈ ਨਾ, ਫੁਰਨੇ ਬਣਾਈ ਜਾਂਦਾ ਬਣਾਈ ਜਾਂਦਾ। ਜਿਵੇਂ ਮੱਕੜੀ ਆਪਣੇ ਬੁਣੇ ਹੋਏ ਜਾਲ ਦੇ ਵਿੱਚ ਫਸ ਕੇ ਮਰਦੀ ਹੈ, ਇਹ ਵੀ ਇਹੋ ਜਿਹਾ ਜਦੋਂ ਵਾਸ਼ਨਾ ਵਾਲੇ ਜਾਲ ਨੂੰ ਬੁੰਦਾ ਤੇ ਆਪਣੇ ਜਾਲ ਵਿੱਚ ਆਪ ਹੀ ਦੁਖੀ ਹੁੰਦਾ ਹੈ। ਮਨ ਮੰਨਿਆ, ਮਨ ਆਪਣੇ ਫੁਰਨਿਆਂ ਨੂੰ ਛੱਡ ਦੇਵੇ, ਜੋ ਅੰਦਰ ਪੈਦਾ ਹੋ ਰਿਹਾ ਉਹਨੂੰ ਸਮਰਪਣ ਕਰ ਦੇਵੇ, ਤੇ ਮੈਂ ਫਿਰ ਬੇਨਤੀ ਕਰਾਂਗਾ, ਇਹ ਵੀ ਗੁਰੂ ਕਿਰਪਾ ਕਰੇ ਇਹਨੂੰ ਸਮਤ ਬਖਸ਼ੇ ਤੇ ਮੰਨਦਾ, ਨਹੀਂ ਤੇ ਗੁਰੂ ਦੇ ਸਾਹਮਣੇ ਵੀ ਬੋਲਣ ਲੱਗ ਪੈਂਦਾ ਹੈ। ਹੰਕਾਰੀ ਹੈ ਨਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇਹਨੂੰ ਪਕੜਨ ਲਈ, ਇਹਨੂੰ ਮਨਾਉਣ ਲਈ ਬੜੇ ਯਤਨ ਕੀਤੇ। ਕਬੀਰ ਸਾਹਿਬ ਦਾ ਇੱਕ ਪੂਰਾ ਸ਼ਬਦ ਹੈ ਜਿਹਨੂੰ ਕਾਬੂ ਕਰਨ ਲਈ, ਕਿਉਂ ਲੀਜਾ ਗੜ ਬੰਕਾ ਭਾਈ, ਦੇਵਰ ਕੋਟਰ ਤੇਵਰ ਖਾਈ, ਪਾਚ ਪਚੀਸ ਮੋਹ ਮਦ ਮਦਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚਿਆ, ਕਹਾਂ ਕਰੋ ਰਗੁਰਾਇਆ। ਇਹ ਕਾਬੂ ਨਹੀਂ ਆਉਂਦਾ, ਕਿਵੇਂ ਕਾਬੂ ਆ ਸਕਦਾ? ਇਹਦੇ ਸੰਬੰਧੀ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਇਹਦੀ ਸਮਰੱਥਾ ਬੜੀ ਬਹੁਤ ਵੱਡਾ ਹੈ। ਗੁਰੂ ਗ੍ਰੰਥ ਸਾਹਿਬ ਨੇ ਇਹਨੂੰ ਪਿਆਰ ਵੀ ਬੜਾ ਕੀਤਾ, ਬੜਾ ਪਿਆਰ ਕੀਤਾ ਜੀ ਇਹਨੂੰ, ਕਿਉਂਕਿ ਇਹਦੇ ਤੋਂ ਬਿਨਾਂ ਕੰਮ ਕੋਈ ਨਹੀਂ ਚੱਲਣਾ। ਫਿਰ ਬੇਨਤੀ ਸੁਣਿਓ, ਜਿਹੜੇ ਬੰਦੇ ਮੈਂਟਲੀ ਅਪਸੈਟ ਹੋ ਜਾਣਗੇ ਜਾਂ ਜਿਨ੍ਹਾਂ ਦਾ ਮਨ ਹੀ ਕੁਝ ਨਹੀਂ, ਕੋਈ ਊਰਜਾ ਹੀ ਨਹੀਂ, ਉਹ ਕੀ ਕਰਨਗੇ? ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਇਹਨੂੰ ਇੰਨਾ ਮਾੜਾ ਨਾ ਕਹੋ ਕਿਉਂਕਿ ਇਹਦੇ ਤੋਂ ਬਿਨਾਂ ਕੁਛ ਵੀ ਨਹੀਂ ਹੋਣਾ, ਚੰਗਾ ਵੀ ਇਹਦੇ ਨਾਲ ਹੋਣਾ ਅਤੇ ਮੰਦਾ ਵੀ ਇਹਦੇ ਨਾਲ ਹੋਣਾ। ਉਹਨਾਂ ਦਾ ਇੱਕ ਬਚਨ ਹੈ, ਮੰਮਾ ਮਨ ਸਿਉ ਕਾਜ ਕਹਿ, ਮਨ ਸਾਧੇ ਸਿੱਧ ਹੋਏ। ਮਨ ਨਾਲ ਹੀ ਕਾਜ ਹੋਣੇ ਨੇ। ਮਨ ਤਾਂ ਸਿਰਫ ਇੱਕ ਵਿਚਾਰਾਂ ਦੀ ਪੋਟਲੀ ਜੀ, ਪੋਟਲੀ ਸ਼ਬਦ ਵੀ ਵਰਤਣਾ ਕਿਉਂਕਿ ਪੋਟਲੀ ਵੀ ਦ੍ਰਿਸ਼ਟ ਮਾਨ ਚ ਆ ਜਾਂਦੀ। ਮਨ ਵਿਚਾਰਾਂ ਦਾ ਇੱਕ ਸਮੂਹ ਹੈ। ਭਗਤ ਜੀ ਕਹਿੰਦੇ ਨੇ, ਮੰਮਾ ਮਨ ਸਿਉ ਕਾਜ ਕਹਿ, ਮਨ ਸਾਧੇ ਸਿੱਧ ਹੋਏ। ਮਨ ਸਾਧਿਆ ਗਿਆ ਤੇ ਹਰ ਸਿੱਧਤਾ ਮਿਲੇਗੀ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਇਹਨੂੰ ਗੁਰੂ ਜੀ ਨੇ ਕਿਹਾ, ਮਨ ਸਾਧੇ ਸਿੱਧ ਹੋਏ। ਮੰਮਾ ਮਨ ਸਿਉ ਕਾਜ ਕਹਿ, ਮਹਾਰਾਜ ਕਹਿੰਦੇ ਨੇ ਇਹਦੇ ਵਰਗਾ ਕੋਈ ਨਹੀਂ। ਮਨ ਸਾਧੇ ਸਿੱਧ ਹੋਏ, ਮਨ ਕੀ ਮਨ ਸਿਉ ਕਹਿ ਕਬੀਰਾਂ, ਮਨ ਸਾਹ ਮਿਲਿਆ ਨਾ ਕੋਈ। ਕਹਿੰਦੇ ਇਹਦੇ ਵਰਗਾ ਤੇ ਕੋਈ ਵੀ ਨਹੀਂ ਜੀ। ਕਿਉਂ? ਕਹਿੰਦੇ ਨੇ ਸਰੀਰ ਵੀ ਇਹਦੇ ਵਰਗਾ ਕੋਈ ਨਹੀਂ, ਇਸ ਜੈਸਾ ਨਹੀਂ। ਕਿਉਂ? ਕਹਿੰਦੇ ਇਹਦਾ ਕਾਰਨ ਇਹ ਮਿਲਿਆ, ਇਹ ਟੁੱਟੇਗਾ, ਇਹਦੇ ਵਰਗਾ ਤਾਂ ਕੋਈ ਨਹੀਂ। ਮਨ ਵਰਗਾ ਇਹ ਅਗਲੇ ਜਨਮ ਵਿੱਚ ਵੀ ਪਹੁੰਚ ਜਾਂਦਾ ਹੈ, ਸਰੀਰ ਨਹੀਂ ਪਹੁੰਚਦਾ। ਇਹਨੂੰ ਥੋੜ੍ਹਾ ਜਿਹਾ ਸੁਣਿਓ ਬਾਣੀ 'ਚੋਂ ਇੱਕ ਮਹਾਰਾਜ ਦਾ ਆਹ ਬਚਨ ਜਿਹੜਾ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਈ ਜਨਮਾਂ ਦੀ। ਅਤੇ ਇਹਦਾ ਮਤਲਬ ਜਦੋਂ ਇੱਕ ਵਾਰੀ ਬੰਦਾ ਸੰਸਕਾਰ ਕਰਕੇ ਫੂਕ ਦਿੱਤਾ, ਮੈਲ ਅੱਗੇ ਕਿੱਥੇ ਤੁਰ ਗਈ? ਨਹਾ ਧਵਾ ਕੇ ਅਗਲਿਆਂ ਨੇ ਮੇਕਅਪ ਕਰਕੇ ਫੂਕ ਦਿੱਤਾ, ਅਸਲ 'ਚ ਉਹ ਢਾਂਚਾ ਫੂਕ ਦੇ ਜਿਹੜਾ ਵਿੱਚ ਕੰਮ ਕਰਨ ਵਾਲਾ ਸੀ ਉਹ ਨਿਕਲ ਗਿਆ। ਸੱਚੀ ਮੁੱਚੀ ਚਲਾਕ ਬੜਾ ਉਹ, ਇਕੱਲਾ ਇੱਥੇ ਨਹੀਂ ਨਿਕਲਦਾ, ਜਿਉਂਦੇ ਨਹੀਂ ਇਕੱਲਾ ਨਿਕਲਦਾ, ਉਹ ਮਰਨ ਤੋਂ ਪਹਿਲਾਂ ਵੀ ਉਡਾਰੀ ਮਾਰ ਜਾਂਦਾ। ਮੈਂ ਬੇਨਤੀ ਕਰਾਂਗਾ, ਇਸ ਵਰਗਾ ਮਿੱਤਰ ਕੋਈ ਨਹੀਂ, ਇਸ ਵਰਗਾ ਦੁਸ਼ਮਣ ਕੋਈ ਨਹੀਂ, ਇਹਦੇ ਵਰਗਾ ਪਿਆਰਾ ਕੋਈ ਨਹੀਂ ਅਤੇ ਇਹਦੇ ਵਰਗਾ ਲਤਾੜਨ ਵਾਲਾ ਕੋਈ ਨਹੀਂ। ਮੰਮਾ ਮਨ ਸਿਉ ਕਾਜ ਕਹਿ, ਮਨ ਸਾਧੇ ਸਿੱਧ ਕੋਏ, ਮਨ ਹੀ ਮਨ ਸਿਉ ਕਹਿ ਕਬੀਰਾਂ, ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ, ਇਹ ਮਾਇਆ ਵੀ ਹੈ। ਇਹ ਮਨ ਸੀਓ, ਸੀਓ ਦਾ ਅਰਥ ਸ਼ਿਵ, ਸ਼ਿਵ ਦਾ ਅਰਥ ਕਲਿਆਣ ਰੂਪ ਪਰਮਾਤਮਾ। ਇਹ ਮਾਇਆ ਵੀ ਹੈ, ਇਹ ਸੱਚੀ ਮੁੱਚੀ ਪ੍ਰਭੂ ਰੂਪ ਵੀ ਹੋ ਜਾਂਦਾ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਪੰਜਾਂ ਤੱਤਾਂ 'ਚ ਵੀ ਸਵਾਦ ਲੈਂਦਾ। ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹਿ। ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਬਦਲਦਾ। ਇਹ ਹੀ ਹੈ, ਪਾਪੀ ਹੈ ਅਤੇ ਕਮਾਲ ਦੀ ਗੱਲ, ਅਗਲੇ ਖਿਨ ਪੁੰਨੀ ਬਣ ਜਾਂਦਾ। ਜਿਵੇਂ ਹੁਣ ਆ ਦਿਨ ਚੜ੍ਹਿਆ ਹੈ ਨਾ, ਅਤੇ ਇੱਥੇ ਚਾਨਣ ਹੈ, ਪਰ ਕੀ ਸਾਰੀ ਧਰਤੀ 'ਤੇ ਚਾਨਣ ਥੋੜ੍ਹਾ ਇਸ ਵੇਲੇ? ਇੱਥੇ ਚਾਨਣ ਹੈ, ਪਰ ਕੁਝ ਥਾਂ ਐਸੀ ਵੀ ਹੈ ਜਿੱਥੇ ਇਸ ਵੇਲੇ ਹਨੇਰਾ ਹੈ। ਅਸੀਂ ਕਹਾਂਗੇ ਇਹ ਤਾਂ ਸਿਸਟਮ ਹੈ ਜੀ, ਰੱਬ ਦਾ ਬਣਾਇਆ ਇੱਕ ਨੇਮ ਹੈ, ਧਰਤੀ ਦਾ ਜਿਹੜਾ ਪਾਸਾ ਲਾਈਟ ਦੇ ਸਾਹਮਣੇ ਆ ਗਿਆ, ਸੂਰਜ ਸਾਹਮਣੇ, ਉੱਤੇ ਚਾਨਣ ਹੈ, ਜਿਹੜਾ ਪਰਾਂ ਹੈ ਉੱਥੇ ਹਨੇਰਾ ਹੈ। ਬਸ ਆਹੀ ਮਨ ਜੇ ਜਦੋਂ ਇਹ ਗੁਰੂ ਦੇ ਸ਼ਬਦ ਦੇ ਸਾਹਮਣੇ ਆਉਂਦਾ ਉਦੋਂ ਚਾਨਣ ਹੋ ਜਾਂਦਾ ਹੈ, ਜਦੋਂ ਨਿਕੰਮਾ ਪਰਾ ਜਾਂਦਾ ਉਦੋਂ ਹਨੇਰਾ ਹੋ ਜਾਂਦਾ ਹੈ। ਮਨ ਅੰਧਕਾਰਮਈ ਵੀ ਹੈ, ਮਨ ਪ੍ਰਕਾਸ਼ਮਈ ਵੀ ਹੈ, ਮਨ ਅਗਿਆਨ ਰੂਪ ਵੀ ਹੈ ਅਤੇ ਮਨ ਗਿਆਨ ਰੂਪ ਵੀ ਹੈ। ਕਹਿੰਦੇ ਨੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਣਾ ਤਾਂ ਬਸ ਮਨ ਮੰਨ ਗਿਆ ਜੀ, ਸਾਚੇ ਸਾਹਿਬ ਸਿਉਂ ਮਨ ਮੰਨਿਆ, ਸਾਡਾ ਮਨ ਤੇਰੇ ਮਨ ਨਾਲ ਮੰਨ ਗਿਆ, ਜਿਵੇਂ ਕਰੇਗਾ ਜੈਸਾ ਕਰੇਗਾ ਠੀਕ। ਹਰ ਸਰਬ ਨਿਰੰਤਰ ਜਾਣਿਆ, ਉਸ ਖਰੀ ਪਰਮਾਤਮਾ ਨੂੰ ਸਾਰੀਆਂ ਥਾਵਾਂ 'ਤੇ ਇੱਕ ਰਸ ਜਾਣਿਆ, ਅਤੇ ਜਿਹਦਾ ਉਹਦੇ ਨਾਲ ਮੰਨ ਗਿਆ ਫਿਰ ਉਹਨੂੰ ਲੋਕਾਂ ਨਾਲ ਕਿ ਇੱਥੇ ਸਮੱਸਿਆ ਆਉਂਦੀ ਹੈ ਜੀ। ਜਿਹੜਾ ਪ੍ਰਭੂ ਨਾਲ ਮਨ ਮੰਨ ਜਾਂਦਾ, ਲੋਕ ਯਤਨ ਕਰਨ ਵੀ ਤੇਰਾ ਮਨ ਸਾਡੇ ਮਨ ਨਾਲ ਮਿਲੇ, ਉਹ ਇਕੱਲਾ ਹੋ ਜਾਂਦਾ ਕਈ ਵਾਰੀ, ਕਿਉਂਕਿ ਲੋਕਾਂ ਦੀ ਭੀੜ ਇੱਕ ਪਾਸੇ ਹੋ ਜਾਂਦੀ ਹੈ। ਇਹੀ ਕਾਰਨ ਅਧਿਆਤਮਿਕਤਾ 'ਚ ਉਹਨਾਂ ਨੂੰ ਸ਼ਬਦ ਜਿਹੜੇ ਮਰਜ਼ੀ ਕਹਿ ਲਓ, ਸੰਤ ਨਾ ਕਹੋ ਹੋਰ ਕੁਝ ਕਹਿ ਲਓ, ਜਿਹਦਾ ਮਨ ਮੰਨ ਗਿਆ ਉਹ ਕਿਵੇਂ ਭੀੜ ਨਾਲ ਸਹਿਮਤ ਹੋਵੇਗਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮੰਨਿਆ। ਕਹਿੰਦੇ ਮਨ ਤਾਂ ਮੰਨਿਆ ਜਦੋਂ ਸਮਝ ਪੈ ਗਈ ਇਹਨੂੰ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮੰਨਿਆ। ਮਨ ਮੰਨੇ ਲੋਕ ਨਾ ਭਤੀਜੈ। ਹੁਣ ਉੱਧਰ ਮੰਨ ਗਿਆ, ਲੋਕ ਸਹਿਮਤ ਨਹੀਂ, ਲੋਕ ਨਹੀਂ ਖੁਸ਼। ਕਬੀਰ ਸਾਹਿਬ ਫਿਰ ਅਗਲੀ ਗੱਲ ਕਹਿੰਦੇ ਆ, ਬੜੇ ਬੇਪਰਵਾਹ ਹੈ, ਕਹਿਣ ਲੱਗੇ ਹੁਣ ਮੈਂ ਫਿਰ ਕੀ ਕਰਾਂ ਜੇ ਲੋਕ ਨਹੀਂ ਸਹਿਮਤ। ਅਖੀਰ 'ਤੇ ਬੰਦਾ ਇਹੀ ਕਹੇਗਾ ਨਾ। ਕਹਿੰਦੇ ਕਹਿ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮੰਨਿਆ। ਮਨ ਮੰਨੇ ਲੋਕ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਗੁਰੂ ਅਰਜਨ ਸਾਹਿਬ ਕਹਿੰਦੇ ਸਾਡਾ ਮਨ ਮੰਨ ਗਿਆ ਹੈ ਜੀ, ਉਹਦੇ ਨਾਲ ਸਹਿਮਤ ਹੋ ਗਿਆ। ਹੁਣ ਇਹ ਤੁਕ ਜਿਹੜੀ ਇਹ ਅਰਥ ਉੱਤੇ ਕਰਦੀ ਵੀ ਆਗੈ ਸੁੱਖ ਮੇਰੇ ਮੀਤਾ, ਮਨ ਹੀ ਦੁੱਖ ਨੂੰ ਮਹਿਸੂਸ ਕਰਦਾ। ਜਦੋਂ ਮੇਰਾ ਮਨ ਮੰਨ ਗਿਆ ਤੇ ਮੇਰੇ ਮਾਲਕ ਅੱਗੇ ਵੀ ਸੁੱਖ ਤੇ ਪਿੱਛੇ ਵੀ ਸੁੱਖ ਹੋਣ ਕਿਹੜੀ ਗੱਲ ਰਹਿ ਗਈ। ਪਰ ਮਨ ਨੂੰ ਗੁਰਮੁਖੋ ਸ਼ਬਦ ਨਾਲ ਕਾਬੂ ਆਉਂਦਾ। ਜੇ ਮੈਂ ਜਿਹੜੀ ਗੱਲ ਆਪ ਨਾਲ ਕਰਨ ਲੱਗਾ ਸਾਂ ਕਿ ਬਹੁਤ ਤੇਜ਼ ਰਫਤਾਰ ਇਹਦੀ, ਚੰਚਲ ਬੜਾ ਹੈ। ਇੱਕ ਵੇਦਾਂਤ ਦਾ ਗ੍ਰੰਥ ਹੈ, ਉਹਦੇ 'ਚ ਮਨ ਬਾਰੇ ਲਿਖਿਆ ਕਿ ਦਲ ਦਲ ਪਾਤ ਪਾਤ ਕਾ ਪੱਟ, ਦਾਮਨ ਕੱਛਪ ਮਾਤ, ਭੂਤ ਦੀਪ ਦੀਪਕ ਸਖਾ, ਯੇ ਮਨ ਬਿਰਤ ਅਨਾਥ। ਦਲ ਦਲ ਪਾਤ, ਅਸੀਂ ਇੱਕ ਦਲ ਦਲ ਸ਼ਬਦ ਵਰਤਨੇ ਚਿੱਕੜ ਲਈ, ਇੱਥੇ ਦਲ ਦਲ ਦਾ ਅਰਥ ਹੈ ਜੀ ਪਿੱਪਲ। ਇੱਕ ਚਿੱਕੜ ਲਈ ਦਲ ਬਲ ਦਲ ਵਰਤਨੇ, ਦਲ ਦਲ ਦਾ ਅਰਥ ਜੀ ਪਿੱਪਲ, ਹਵਾ ਖਲੋਤੀ ਹੋਵੇ। ਸਾਨੂੰ ਮਹਿਸੂਸ ਹੁੰਦੀ ਹਵਾ ਨਹੀਂ ਆ ਚੱਲਦੀ, ਪਰ ਚੱਲਦੀ ਹੁੰਦੀ। ਉਹ ਕਹਿੰਦਾ ਤੁਸੀਂ ਧਿਆਨ ਨਾਲ ਦੇਖਿਓ, ਜਿਸ ਦਿਨ ਕਹਿੰਦੇ ਹੋ ਹਵਾ ਨਹੀਂ ਚੱਲਦੀ, ਪਿੱਪਲ ਦੇ ਸ਼ਿਖਰ ਵਾਲਾ ਜਿਹੜਾ ਪੱਤਾ ਹੈ ਉਹਦੇ ਵਿੱਚ ਵੀ ਕੰਪਨ ਹੋਵੇਗੀ, ਥੋੜ੍ਹਾ ਜਿਹਾ ਹਿਲਦਾ ਹੋਏਗਾ। ਝੰਡਾ ਸੀ ਕਹਿੰਦੇ ਹਾਂ ਬਹੁਤ ਉੱਚਾ, ਉਹਦਾ ਕੱਪੜਾ ਧਿਆਨ ਨਾਲ ਦੇਖੋਗੇ ਥੋੜ੍ਹਾ ਬਹੁਤ ਉਹ ਵੀ ਕੰਪਨ ਕਰਦਾ ਹੋਵੇਗਾ। ਦੀਵਾ ਬੇਸਮੈਂਟ 'ਚ ਬਾਲ ਦਿਓ, ਦਰਵਾਜ਼ੇ ਬੰਦ ਨੇ, ਪਰ ਧਿਆਨ ਨਾਲ ਦੇਖਿਓ ਲੋ ਉਹਦੀ ਵੀ ਡਗਮਗਾਉਂਦੀ ਹੋਵੇਗੀ, ਉਹ ਕੰਬਦੀ ਹੋਣੀ। ਕੱਛੂ ਕੁੰਮੇ ਦੀ ਸਿਰੀ, ਉਹਦਾ ਸਿਰ ਜਿੰਨਾ ਮਰਜ਼ੀ ਯਤਨ ਕਰੋ ਜ਼ਰੂਰ ਚੰਚਲਤਾ ਹੀ ਚਿਹਰਾ, ਕਦੀ ਅੰਦਰ ਕਦੀ ਬਾਹਰ। ਉਹ ਕਹਿੰਦਾ ਸੱਚ ਇਹ ਵੇ ਕਿ ਜਿਵੇਂ ਬੱਦਲ ਦੀ ਚਮਕਦੀ ਕੋਈ ਬਿਜਲੀ ਥਿਰ ਨਹੀਂ, ਜਿਵੇਂ ਇਹ ਚੀਜ਼ਾਂ ਸਥਿਰ ਨਹੀਂ, ਮਨ ਦੀ ਬਿਰਤੀ ਵੀ ਐਸੀ, ਇਹ ਵੀ ਸਥਿਰ ਨਹੀਂ। ਪਰ ਸੁਣੋ ਗੁਰਮੁਖੋ, ਇਹ ਕਾਬੂ ਸ਼ਬਦ ਤੋਂ ਬਿਨਾਂ ਨਹੀਂ ਆਉਂਦਾ। ਇਹੀ ਕਾਰਨ ਜਿਨ੍ਹਾਂ ਨੇ ਸ਼ਬਦ ਛੱਡ ਕੇ ਸਰੀਰ ਨੂੰ ਤਾਇਆ, ਸਰੀਰ ਨੂੰ ਦੁੱਖ ਦਿੱਤਾ, ਬਾਬਾ ਜੀ ਨੇ ਕਿਹਾ ਇਸ ਵਿਚਾਰੇ ਦਾ ਕੀ ਕਸੂਰ ਜੇ ਜਿਹਨੂੰ ਦੁੱਖ ਦਿੰਦੇ ਹੋ, ਜਿਹੜੀ ਪਵਾੜੇ ਦੀ ਜਾੜੇ ਉਹਨੂੰ ਪਕੜੋ। ਇਹ ਮਨ ਜੇ, ਮਨ ਬਹੁਤ ਤੇਜ਼, ਲਾਈਟ ਸਪੀਡ ਨਾਲੋਂ ਵੱਧ ਤੇਜ਼, ਰੋਸ਼ਨੀ ਦੀ ਰਫਤਾਰ ਤੋਂ ਕਈ ਗੁਣਾ, ਪਰ ਮਨ ਤੋਂ ਤੇਜ਼ ਗੁਰੂ ਦਾ ਸ਼ਬਦ ਹੈ। ਜਦੋਂ ਸ਼ਬਦ ਦੀ ਕਲਾ ਵਰਤਦੀ ਹੈ, ਇਸ ਅਵੈੜੇ ਮਨ ਨੂੰ ਕਾਬੂ ਕਰ ਲੈਂਦੀ ਹੈ। ਭੂਲਾ ਮਨ ਸਮਝ ਹੈ ਗੁਰ ਸ਼ਬਦ ਦੀ। ਗੁਰੂ ਸਾਹਿਬ ਨੇ ਬਾਣੀ 'ਚ ਬਖਸ਼ਿਸ਼ ਕੀਤੀ। ਚਲੋ ਇੱਕ ਅਸੀਂ ਵੈਸੇ ਭੱਟ ਚਾਹੁੰਦਾ ਕਿ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਕਿ ਦੇਖੋ ਸਾਚੇ ਸਾਹਿਬ ਸਿਉ ਮਨ ਮੰਨਿਆ, ਸੱਚੇ ਪਰਮਾਤਮਾ ਵਾਹਿਗੁਰੂ ਨਾਲ ਸਾਡਾ ਮਨ ਮੰਨ ਗਿਆ, ਹਰ ਸਰਬ ਨਿਰੰਤਰ ਜਾਣਿਆ, ਸਾਰੀਆਂ ਥਾਵਾਂ 'ਤੇ ਲਗਾਤਾਰ ਇੱਕ ਰਸ ਉਸ ਪਰਮਾਤਮਾ ਨੂੰ ਅਸੀਂ ਜਾਣ ਲਿਆ। ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ, ਸਭ ਥਾਈਂ ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਸਰਬ ਨਿਰੰਤਰ ਜਾਣਿਆ, ਸਾਚੇ ਸਾਹਿਬ ਸਿਉ ਮਨ ਮੰਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਓ। ਇਹ ਰਹਾਓ ਦੇ ਬਚਨ ਸਨ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਤੈਨੂੰ ਸਾਰੀਆਂ ਥਾਵਾਂ 'ਤੇ ਅਸੀਂ ਇੱਕ ਰਸ ਜਾਣ ਲਿਆ ਹੈ।
ਰਹਾਓ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਗ੍ਰਹਿ ਪ੍ਰਿਤਪਾਲਾ।
ਸਭ ਜੀ ਤੇਰੇ ਦਿਆਲਾ, ਇਹ ਜਿੰਨੇ ਵੀ ਜੀਵ ਪੈਦਾ ਕੀਤੇ ਨੇ, ਜਿੰਨੇ ਜੀਵ ਜੰਤ ਨੇ, ਹੇ ਦਿਆਲੂ ਪਰਮਾਤਮਾ, ਇਹ ਤੇਰੇ ਬਣਾਏ ਹੋਏ ਨੇ, ਇਹ ਤੇਰੇ ਬਣੇ ਨੇ, ਤੇਰੇ ਆਪਣੇ ਨੇ, ਤੂੰ ਇਹਨਾਂ ਦਾ, ਇਹ ਤੇਰੇ ਨੇ। ਆਪਣੇ ਭਗਤ ਕਰਹਿ ਪ੍ਰਤਪਾਲਾ, ਭਗਤ ਇੱਥੇ ਤੱਤਾ ਮੁਕਤਾ ਹੈ ਜੀ, ਬਹੁ ਵਚਨ ਹੈ। ਆਪਣੇ ਭਗਤਾਂ ਦੀ ਪ੍ਰਤਪਾਲਣਾ ਤੁਸੀਂ ਆਪ ਕਰਦੇ ਹੋ, ਜੀਵ ਸਾਰੇ ਤੇਰੇ ਨੇ, ਸਭ ਤੇਰੇ ਨੇ। ਆਪਣੇ ਭਗਤ ਕਰੈ ਪ੍ਰਤਪਾਲਾ, ਤੂੰ ਆਪਣੇ ਭਗਤਾਂ ਦੀ ਸੰਭਾਲ ਕਰਨਾ, ਉਹਨਾਂ ਦੀ ਪ੍ਰਤਪਾਲਣਾ ਕਰਨਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜਿੰਨੀਆਂ ਸਾਧਨਾਵਾਂ ਨੇ ਉਹਨਾਂ ਤੋਂ ਸਭ ਤੋਂ ਸ੍ਰੇਸ਼ਟ ਜਿਹੜੀ ਉਹ ਪ੍ਰੇਮਾ ਭਗਤੀ ਨੂੰ ਕਿਹਾ ਹੈ। ਮਹਾਰਾਜ ਦੇ ਬਚਨ ਨੇ, ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਕਿਸੇ ਵਸ ਨਹੀਂ ਆਉਂਦਾ ਤੂੰ। ਇਸੇ ਨੂੰ ਬਾਣੀ 'ਚ ਬਾਬਾ ਜੀ ਨੇ ਕਿਹਾ, ਮੇਰੀ ਬੰਧ ਦੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੁੱਟੈ ਮੋਹੇ, ਏਕ ਸਮੈਂ ਮੋਕੋ ਗਹਿ ਬੰਧ ਹੈ, ਤੋਫੁਨ ਮੋਪੈ ਜਵਾਬ ਨਾ ਹੋਏ। ਮੈਂ ਬੇਨਤੀ ਕਰਾਂਗਾ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਜੀ ਤੇਰੇ ਨੇ, ਕੋਈ ਸ਼ੱਕ ਨਹੀਂ, ਪਰ ਆਪਣੇ ਭਗਤਾਂ ਦੀ ਤੂੰ ਪ੍ਰਤਪਾਲਣਾ ਕਰਨਾ ਹੈ, ਉਹਨਾਂ ਦੀ ਸੰਭਾਲ ਕਰਨਾ ਹੈ। ਉਹ ਤੈਨੂੰ ਬੜੇ ਪਿਆਰੇ ਨੇ। ਸਤਿਗੁਰੂ ਕਹਿ ਰਿਹਾ ਕਿ ਇੰਨਾ ਤੂੰ ਮੁਹੱਬਤ ਕਰਨਾ ਕਿ ਆਪਣੇ ਘਰ ਭਗਤ ਕਰੇ ਪ੍ਰਤਪਾਲਾ, ਅਤੇ ਭਗਤਾਂ ਨੂੰ ਵੀ ਤੇ ਤਾਣ ਤੇਰਾ ਹੀ ਹੈ ਨਾ, ਉਹਨਾਂ ਦਾ ਸਹਾਰਾ ਕਿਹੜਾ ਹੋਰ ਹੈ। ਹਜ਼ੂਰ ਬਖਸ਼ਿਸ਼ ਕਰਦੇ ਆ ਕਿ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੇ ਪ੍ਰਤਪਾਲਾ।
ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ।
ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਇਹੀ ਤਾਂ ਤੇਰੀ ਹੈਰਾਨ ਕਰਨ ਵਾਲੀ ਵਡਿਆਈ ਹੈ, ਤੂੰ ਸੁੱਖ ਹੀ ਸੁੱਖ ਦੇਣਾ ਹੈ, ਤੂੰ ਬਖਸ਼ਿਸ਼ ਕਰਨਾ। ਅਚਰਜ ਤੇਰੀ ਵਡਿਆਈ, ਤੇਰੀ ਵਡਿਆਈ ਹੈਰਾਨ ਕਰਨ ਵਾਲੀ ਹੈ, ਨਿਤ ਨਾਨਕ ਨਾਮ ਧਿਆਈ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਭਾਈ ਗੁਰਸਿੱਖੋ, ਜਿਹੜਾ ਤੁਹਾਨੂੰ ਸਾਰੇ ਸ਼ਬਦ ਦੱਸਿਆ ਨਾ, ਵੀ ਆਗੈ ਸੁੱਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤੂ ਨਾਈ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ, ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ। ਅਤੇ ਮਹਾਰਾਜ ਕਹਿੰਦੇ, ਸਾਰੀ ਕਿਰਪਾ ਪਤਾ ਕਿਉਂ ਵੇ, ਨਿਤ ਨਾਨਕ ਨਾਮ ਧਿਆਈ, ਮੈਂ ਧਿਆਉਂਦਾ ਹਾਂ। ਕਹਿੰਦੇ ਨੇ, ਰੋਜ਼ਾਨਾ ਨਿਤ ਆਪਣੇ ਪਿਆਰੇ ਵਾਹਿਗੁਰੂ ਦਾ ਚਿੰਤਨ ਕਰਨਾ, ਉਹਦਾ ਸਿਮਰਨ ਕਰਨਾ, ਉਹਦਾ ਨਾਮ ਜਪਣਾ, ਇਹ ਸਾਰੀ ਵਡਿਆਈ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ। ਸਤਿਗੁਰੂ ਕਿਰਪਾ ਕਰੇ, ਸਾਨੂੰ ਸਭ ਨੂੰ ਮਤ ਸੁਮਤ ਬਖਸ਼ੇ, ਤਾਂ ਜੋ ਅਸੀਂ ਪਿਆਰੇ ਦੇ ਨਾਮ ਨੂੰ, ਸਿਮਰਨ ਨੂੰ, ਸ਼ਬਦ ਨੂੰ ਜ਼ਿੰਦਗੀ ਦਾ ਆਧਾਰ ਬਣਾ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ। ਆਨੰਦ ਇਕ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੀਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ